ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਕਥਾ। ਪੈਂਤੀ ਸਲੋਕ ਹੋ ਚੁੱਕੇ ਨੇ, ਛੱਤੀਵਾਂ ਸਲੋਕ ਆਰੰਭ ਹੋਇਆ। ਕਿਸੇ ਨੇ ਪੁੱਛਿਆ ਬਾਬਾ ਫਰੀਦ ਜੀ ਨੂੰ ਮਿਲ ਕੇ ਆਪ ਜੀ ਦੱਸਣਾ ਕਰੋ, ਇਸ ਧਰਤੀ ਉੱਪਰ ਕਿਹੜਾ ਉਹ ਖੇਡ ਹੈ ਜਿਹਦੇ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਦੀ ਬੇਨਤੀ ਜਾਂ ਉਹਦੇ ਹਿਰਦੇ ਦੀ ਪੁਕਾਰ ਸੁਣ ਕੇ ਬਾਬਾ ਫਰੀਦ ਜੀ ਨੇ ਸਲੋਕ ਉਚਾਰਿਆ। ਕਿਉਂ ਇਹ ਵਿਰਹਾ, ਇਹਦੇ ਅਰਥ ਵਿਛੋੜਾ, ਇਹਦੇ ਅਰਥ ਪਿਆਰ, ਇਹਦੇ ਅਰਥ ਉਹ ਜਿਹੜੀ ਪੈਂਦੀ ਹਿਰਦੇ ਨੂੰ ਖਿੱਚ। ਪਰ ਵਿਰਹਾ ਬਹੁਤ ਤਰ੍ਹਾਂ ਦਾ, ਵਿਰਹਾ ਸਾਰੇ ਕਹਿੰਦੇ ਨੇ ਵੀ ਸਾਨੂੰ ਲੱਗਿਆ ਹੋਇਆ, ਜਿਵੇਂ ਆਪ ਜੀ ਨੇ ਵਾਰਿਸ ਸ਼ਾਹ ਬਾਰੇ ਸੁਣਿਆ ਹੁਣ। ਵਾਰਿਸ ਸ਼ਾਹ ਇਸ਼ਕ ਮਜਾਜੀ ਕਰਦਾ ਸੀ, ਜਿਹਦੇ ਵਿੱਚ ਸਰੀਰਾਂ ਨਾਲ ਪ੍ਰੇਮ ਪੈ ਜਾਂਦਾ। ਜੰਡਿਆਲਾ ਸ਼ੇਖਾਂ ਉਹਦਾ ਜਨਮ ਹੋਇਆ, ਸੈਯਦ ਘਰਾਣਾ ਸੀ, ਬਹੁਤ ਵੱਡਾ ਘਰਾਣਾ, ਮੁਸਲਮਾਨਾਂ ਦੇ ਵਿੱਚ ਸੈਯਦ ਘਰਾਣਾ ਹੁੰਦਾ। ਲੋਕ ਉਹਨਾਂ ਦਾ ਸਤਿਕਾਰ ਕਰਦੇ ਆ। ਘਰ ਵਿੱਚ ਦੋ ਭਰਾ ਅਤੇ ਭਰਜਾਈਆਂ ਨੇ। ਅਤੇ ਸ਼ਿੰਗਾਰ ਕਰਦਾ ਰੋਜ਼, ਨੌਜਵਾਨਾਂ ਨੂੰ ਮਿਲਦਾ, ਸੱਥਾਂ 'ਚ ਜੁੜਦਾ ਅਤੇ ਕੁਛ ਹੀਰਾ ਹੀਰ ਲੈਲਾ ਮਜਨੂੰ ਦੇ ਕਿੱਸੇ ਗਾਉਂਦਾ। ਸੁੱਖ ਨਹੀਂ ਮਿਲ ਰਿਹਾ, ਕੋਈ ਇਹਨਾਂ ਦੀ ਨਿੰਦਿਆ, ਇਹਨਾਂ ਦਾ ਖੰਡਨ ਭਾਈ ਗੁਰਦਾਸ ਜੀ ਨੇ ਵੀ ਕੀਤਾ। ਲੈਲਾ ਮਜਨੂੰ ਆਸ਼ਕੀ ਚੌ ਚੱਕੀ ਜਾਤੀ, ਚੌਂ ਪਾਸੇ ਜਾਣਿਆ ਜਾਂਦਾ ਸੀ ਇਹਨਾਂ ਨੂੰ, ਪਰ ਮਹਾਰਾਜ ਦੇ ਘਰ ਵਿੱਚ ਪ੍ਰਵਾਨ ਨਹੀਂ। ਕਿਉਂ? ਜਦੋਂ ਇੱਕ ਵਾਰ ਦਾਸ ਨੇ ਇਹ ਗੁਰਸਿੱਖਾਂ ਦੇ ਘਰੇ ਗਿਆ, ਅੰਮ੍ਰਿਤਧਾਰੀ ਪਰਿਵਾਰ ਸੀ ਅਤੇ ਇਹਨਾਂ ਦੀ ਆਸ਼ਕਾਂ ਦੀ ਫੋਟੋ ਲਾਈ ਬਹੁਤ ਵੱਡੀ ਉਹਨਾਂ ਨੇ, ਦਾਸ ਦੇਖ ਕੇ ਹੈਰਾਨ ਹੋ ਗਿਆ। ਬੇਨਤੀ ਕੀਤੀ ਪਰਿਵਾਰ ਨੂੰ ਵੀ ਇਹ ਤੁਸੀਂ ਅੰਮ੍ਰਿਤਧਾਰੀ ਹੋ, ਗੁਰਸਿੱਖ ਇਹਨਾਂ ਦੀ ਲਾਈ ਹੈ? ਅਤੇ ਜਦੋਂ ਉਹਨਾਂ ਨੇ ਦੱਸਿਆ ਵੀ ਬਾਬਾ ਆਪਣੇ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ ਜ਼ਿਕਰ ਆਉਂਦਾ ਇਹਨਾਂ ਦਾ, ਪੜ੍ਹਿਆ ਅਤੇ ਫਿਰ ਦੁਬਾਰਾ ਵਿਚਾਰ ਹੋਏ। ਫਿਰ ਦੱਸਿਆ ਜਿਹੜੀ ਅਖੀਰਲੀ ਪੰਕਤੀ ਆ, ਪੀਰ ਮਰੀਦਾ ਪਿਰਹੜੀ ਗਾਵਣ ਪ੍ਰਭਾਤੀ, ਜਿਹੜੇ ਗੁਰੂ ਦੇ ਪਿਆਰੇ ਨੇ ਉਹ ਰਾਤਾਂ ਨੂੰ ਜਾਗ ਜਾ ਕੇ ਅਤੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਭਾਵੇਂ ਦੀ ਲੈਲਾ ਮਜਨੂੰ ਹੋਵੇ ਅਤੇ ਇਸ਼ਕ ਮਜਾਜੀ ਵਿੱਚ ਪਿਆ ਪਰ ਮਨ ਟਿਕਦਾ ਨਹੀਂ, ਘਰੇ ਵੀ ਕਲੇਸ਼ ਰਹਿੰਦਾ, ਬੁਰੇ ਕੰਮਾਂ ਵਿੱਚ ਤੁਰਿਆ ਘਰ ਦੇ ਵੀ ਸਾਥ ਛੱਡ ਜਾਂਦੇ, ਕਸੂਰ ਜਾਵੜਿਆ ਕਿਉਂ ਜਦੋਂ ਘਰ ਵਿੱਚ ਡੰਡਾ ਖੜਕਣਾ, ਬੁਰੇ ਪਾਸੇ ਤੁਰਨਾ ਅਤੇ ਕਸੂਰ ਚਲਿਆ ਗਿਆ। ਹਜ਼ਰਤ ਮੌਲਾਨਾ ਹਾਫੀ ਉਹਨਾਂ ਦੀ ਜਾ ਕੇ ਸੰਗਤ ਕਰਨ ਲੱਗਾ, ਕੁਰਾਨ ਵੀ ਪੜ੍ਹਾਈ ਉਹਨਾਂ ਨੇ, ਹਦੀਸ ਪੜ੍ਹਾਈ ਅਤੇ ਦੱਸਿਆ ਤੂੰ ਬੰਦਗੀ ਵਿੱਚ ਲੱਗ, ਬੰਦਗੀ ਵਿੱਚ ਲੱਗਣ ਨੂੰ ਦਿਲ ਕਰਦਾ ਪਰ ਪੁਰਾਣੀਆਂ ਜਿਹੜੀਆਂ ਆਦਤਾਂ ਹੁੰਦੀਆਂ ਸਾਧ ਸੰਗਤ ਪੈ ਜਾਂਦੀਆਂ ਉਹ ਛੱਡਣੀਆਂ ਬੜੀਆਂ ਮੁਸ਼ਕਲ ਹੋ ਜਾਂਦੀਆਂ, ਪਰ ਗੁਰਬਾਣੀ ਦਾ ਬਹੁਤ ਵੱਡਾ ਆਸਰਾ, ਪੜ੍ਹਦਾ ਵੀ ਹੈ ਕੁਛ ਗਿਆਨ ਲੈ ਲਿਆ, ਠੱਠਾ ਨਗਰ ਪੈਂਦਾ ਉੱਥੇ ਚਲਿਆ ਗਿਆ ਸਾਧ ਸੰਗਤ, ਆਵਾਜ਼ ਗਲਾ ਸੋਹਣਾ ਸੀ, ਉੱਚੀ ਉੱਚੀ ਗਾਉਂਦਾ ਅਤੇ ਤੁਹਾਨੂੰ ਪਤਾ ਕਈ ਵਾਰ ਇਸ ਮਾਰਗ ਚੱਲਦੇ ਹਾਂ ਅਤੇ ਕਾਮ ਬਹੁਤ ਛੇਤੀ ਹਮਲਾ ਕਰ ਜਾਂਦਾ। ਠੱਠਾ ਨਗਰ ਦੀ ਭਾਗ ਭਰੀ ਸੁਣ ਕੇ ਅਤੇ ਮਨ ਬੇਈਮਾਨੀ, ਕੁਝ ਸ਼ਬਦ ਸੁਣ ਕੇ ਅਤੇ ਮਨ ਖਿੰਡਣ ਲੱਗ ਗਿਆ, ਕਿਤੇ ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਵਿੱਚ ਆਉਣਾ ਸੀ, ਬਿਰਹਾ ਦੇ ਵਿੱਚ ਆਉਣਾ ਸੀ। ਹੌਲੀ ਹੌਲੀ ਲੋਕਾਂ ਨੂੰ ਕਿੱਸੇ ਦਾ ਪਤਾ ਲੱਗ ਗਿਆ, ਮਾਰ ਪਈ ਅਤੇ ਕੱਢ ਦਿੱਤਾ ਉੱਥੋਂ, ਹੁਣ ਕੀ ਕਰੀਏ ਕਿੱਥੇ ਜਾਈਏ, ਪਾਕਪਟਨ ਚਲੇ ਗਏ। ਉੱਥੋਂ ਪਾਕਪਟਨ ਗਿਆ, ਫਿਰ ਉੱਥੇ ਫਕੀਰਾਂ ਦੀ ਸੰਗਤ ਕੀਤੀ, ਮਨ ਟਿਕਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈ ਸਾਲ ਬੀਤ ਗਏ ਸਾਧ ਸੰਗਤਾਂ ਨੂੰ, ਜਦ ਤੱਕ ਇਹਦਾ ਦਾੜਾ ਚਿੱਟਾ ਹੋ ਗਿਆ ਸੀ, ਚਿੱਟਾ ਹੋਇਆ ਦਾੜਾ। ਇੱਕ ਦਿਨ ਪਾਕਪਟਨ ਤੋਂ ਚੱਲਦਾ ਚੱਲਦਾ ਅਤੇ ਪਤਾ ਨਹੀਂ ਲੱਗਿਆ ਇਹਨੂੰ, ਨਗਰ ਠੱਠਾ ਫਿਰ ਆ ਗਿਆ। ਪਹੁੰਚਣ 'ਤੇ ਉਹੀ ਖਿਆਲ ਆਏ, ਬਿਰਧ ਉਸ ਇਸਤਰੀ ਨੂੰ ਜਦੋਂ ਭਾਗ ਭਰੀ ਨੂੰ ਦੇਖਿਆ ਤਾਂ ਮਨ ਖਿੰਡ ਗਿਆ। ਉਦੋਂ ਫਿਰ ਇਹਨੇ ਮੂੰਹੋਂ ਕਿਹਾ, ਵਾਰਿਸ ਸ਼ਾਹ ਆਦਤਾਂ ਜਾਂਦੀਆਂ ਨੇ ਜੇ ਕੱਟੇ ਪੋਰੀਆਂ ਪੋਰੀਆਂ ਜੀ, ਭੌਂ ਦੀ ਇਹਨੂੰ ਭੋਰਾ ਭੋਰਾ ਕਰਕੇ ਕੱਟ ਦੇਵੋ, ਜਿਹੜੀਆਂ ਪਈਆਂ ਪੁਰਾਣੀਆਂ ਆਦਤਾਂ ਜਾਂਦੀਆਂ ਨੇ। ਫਿਰ ਇਹਨੇ ਕਿਤਾਬ ਇਸ਼ਕ ਲਿਖੀ, ਅਖੀਰਲਾ ਸਮਾਂ ਇਹਦੇ ਆਪਦੇ ਘਰ ਵਿੱਚ ਜੰਡਿਆਲੇ ਸ਼ੇਖਾਂ ਪੂਰਾ ਹੋਇਆ, ਭਾਵ ਆਪਦਾ ਜਿਹੜਾ ਜੀਵਨ ਵਿਅਰਥ ਗਵਾ ਗਏ। ਇੱਕ ਇਹ ਇੱਕ ਭਗਤੀ ਵਾਲੇ ਜਿਹੜੇ ਪਿਆਰ ਕਰਦੇ, ਬਾਬਾ ਫਰੀਦ ਜੀ ਭਗਤੀ ਕਰਦੇ ਆ, ਇੱਕ ਦਿਨ ਸ਼ਬਦ ਅਤੇ ਸੁਰਤ ਦਾ ਮੇਲ ਹੋਣ ਲੱਗਾ, ਨਸੂੜ ਦਾ ਦਰਖਤ ਹੈ ਅਤੇ ਪੱਤੇ ਨੂੰ ਹੱਥ ਲਾਉਣ ਲੱਗੇ ਅਤੇ ਅੱਲਾ ਮੂੰਹ 'ਚੋਂ ਨਿਕਲਿਆ ਅਤੇ ਸੁਰਤ ਜੁੜ ਗਈ। ਕਈ ਮਹੀਨੇ ਉੱਥੇ ਖੜ੍ਹੇ ਹੀ ਰਹੇ, ਉਹ ਜਿਹੜਾ ਨਸੂੜ ਦਾ ਦਰਖਤ ਸਾਧ ਸੰਗਤ, ਉਹਦੇ 'ਤੇ ਘੁੱਗੀ ਅਤੇ ਉਹਦੇ ਬੱਚੇ ਵੀ ਰਹਿੰਦੇ ਨੇ, ਸੁਰਤ ਜੁੜੀ ਹੋਈ ਹੈ, ਖੜ੍ਹੇ ਨੇ ਉੱਥੇ ਆਲਣਿਆਂ ਦੇ ਵਿੱਚ, ਬੱਚੇ ਵੀ ਦੇ ਦਿੱਤੇ, ਉਹਨਾਂ ਨੂੰ ਪਿਆਰ ਕਰਨ ਵਾਲਾ ਸੀਗਾ ਅਲੀ ਮੁੱਲਾ ਅਬਦਾਲ। ਇੱਕ ਦਿਨ ਅਲੀ ਮੁੱਲਾ ਅਬਦਾਲ ਨੇ ਰੌਲਾ ਪਾ ਦਿੱਤਾ, ਫਰੀਦ ਜੀ ਅੱਗ ਲੱਗ ਗਈ ਜੰਗਲ ਦੇ ਵਿੱਚ, ਆਪਾਂ ਇੱਥੋਂ ਭੱਜੀਏ, ਪਰ ਉਹ ਸੀਗੇ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ। ਉਹਨਾਂ ਦੇ ਵਿੱਚ ਇਸ਼ਕ ਮਜਾਜੀ ਨਹੀਂ, ਇਸ਼ਕ ਹਕੀਕੀ ਸੀ, ਭਾਵ ਸਿਰਫ ਪਰਮਾਤਮਾ ਦੇ। ਜੇ ਮੂੰਹ ਵਿੱਚੋਂ ਕੋਈ ਬੋਲ ਜਾਂ ਉਹੋ ਜਿਹੇ ਸ਼ੇਰ ਇਤਿਆਦਿਕ ਨਿਕਲਦੇ ਆ, ਇਹਦਾ ਮਤਲਬ ਮਨ ਮੈਲਾ ਹੀ ਆ ਹਲੇ, ਪੁਰਾਣੀ ਜਿਹੜੀਆਂ ਕੀਤੀਆਂ ਜਵਾਨੀ ਜਾਂ ਛੋਟੇ ਹੁੰਦਿਆਂ ਦੀਆਂ ਜਿਹੜੀਆਂ ਗਲਤੀਆਂ ਹਲੇ ਵੀ ਅੰਦਰ ਗੂੰਜ ਰਹੀਆਂ ਨੇ। ਗੁਰਸਿੱਖ ਦੇ ਮੂੰਹ ਦੇ ਵਿੱਚੋਂ ਕਿਤੇ ਇਹੋ ਜਿਹੇ ਗੰਦੇ ਬੋਲ ਜਾਂ ਪੁਰਾਣੀਆਂ ਕੋਈ ਵੀ ਗੱਲਾਂ ਜੇ ਆ ਰਹੀਆਂ ਤਾਂ ਹਲੇ ਉਸ ਚੀਜ਼ ਵਿੱਚ ਮਨ ਹਲੇ ਮੈਲਾ, ਭਾਵ ਹਲੇ ਸੁਧਰਿਆ ਨਹੀਂ, ਉਹ ਆਦਤਾਂ ਛੱਡੀਆਂ ਨੇ। ਪਰ ਜਿਹੜੇ ਜੁੜ ਚੁੱਕੇ ਹੁੰਦੇ ਆ ਉਹਨਾਂ ਦੇ ਅੰਦਰੋਂ ਇਹ ਭੁੱਲ ਜਾਂਦੀਆਂ ਅਤੇ ਮਾਰੇ ਮਿਟਾ ਦਿੰਦੇ ਨੇ। ਹੁਣ ਇੱਧਰੋਂ ਅੱਗ ਲੱਗ ਗਈ ਹੈ, ਅਬਦਾਲ ਵਾਰ ਵਾਰ ਅਲੀ ਮੁੱਲਾ ਅਬਦਾਲ ਰੌਲਾ ਪਾ ਰਿਹਾ ਕਿ ਅੱਗ ਲੱਗ ਚੁੱਕੀ ਆ, ਆਪਾਂ ਇੱਥੋਂ ਭੱਜਣਾ ਕਰੀਏ। ਪਰ ਸ਼ਬਦ ਅਤੇ ਸੁਰਤ ਦਾ ਮੇਲ ਹੋਇਆ ਹੋਇਆ, ਜੰਗਲ ਸਾਰਾ ਮੱਚ ਚੁੱਕਿਆ। ਜਿੰਨੇ ਥਾਂ 'ਤੇ ਬਾਬਾ ਫਰੀਦ ਜੀ ਖੜ੍ਹੇ ਨੇ ਉਹ ਦਰੱਖਤ ਜਿੱਥੇ ਨਸੂੜ ਦਾ, ਬਾਕੀ ਜੰਗਲ ਸੜ ਚੁੱਕਿਆ, ਉੱਥੇ ਅੱਗ ਨਹੀਂ ਲੱਗੀ। ਸਮੇਂ ਤੋਂ ਬਾਅਦ ਜਦੋਂ ਵਾਪਸ ਧਿਆਨ ਮੁੜਿਆ ਅਤੇ ਦੇਖਿਆ ਆਸੇ ਪਾਸੇ ਸਾਰੇ ਅੱਗ ਲੱਗ ਚੁੱਕੀ ਹੈ। ਪੁੱਛਿਆ ਵੀ ਇਹ ਕਿਵੇਂ, ਅਤੇ ਦੱਸਿਆ ਆਪ ਜੀ ਦੀ ਸੁਰਤ ਲੱਗੀ ਸੀ, ਆਪ ਜੀ ਨੂੰ ਬਿਰਹਾ ਪਰਮਾਤਮਾ ਦੀ ਖਿੱਚ ਪਈ ਹੋਈ ਸੀ। ਆਪ ਜੀ ਦੀ ਪਈ ਖਿੱਚ ਕਰਕੇ ਮੈਂ ਅਤੇ ਘੁੱਗੀ ਆਪਦੇ ਬੱਚਿਆਂ ਨੂੰ ਬਚਾ ਪਾਈ। ਭਾਵ ਜੇ ਇੱਕ ਦੀ ਵੀ ਸੁਰਤ ਜੁੜੀ ਹੋਵੇ ਉਹਦੇ ਕਰਕੇ ਕਈਆਂ ਦਾ ਭਲਾ ਹੋ ਜਾਂਦਾ। ਇਉਂ ਕਰਕੇ ਬਾਬਾ ਫਰੀਦ ਜੀ ਨੇ ਆਪਦੇ ਪ੍ਰੇਮ ਵਾਲੇ ਦਾ, ਉਹ ਜਿਹੜਾ ਉਹਨੇ ਝੋਲਾ ਫੜ ਕੇ ਖੜ੍ਹਾ ਸੀ, ਉਹ ਜਿਹੜੇ ਪੱਤੇ ਨੂੰ ਹੱਥ ਲੱਗਿਆ ਸੀ, ਉਹ ਦਰੱਖਤ, ਘੁੱਗੀ ਅਤੇ ਆਪਦੇ ਬੱਚਿਆਂ ਨੂੰ ਉਹ ਬਚਾ ਪਾਏ। ਜਿਹਦੇ ਇੱਕ ਦੇ ਸੁਰਤ ਜੁੜਨ ਦੇ ਨਾਲ ਕਿਵੇਂ ਕਿਵੇਂ ਭਲਾ ਹੁੰਦਾ। ਕਿ ਕਰੀਏ ਸਰਵਣ ਜੀ,
ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ।
ਕੋਈ ਸਾਧੂ ਸੀਗਾ, ਭਗਤੀ ਕਰਦਾ ਸੀ, ਆਕਾਸ਼ ਬਾਣੀ ਹੋਈ, ਦੱਸ ਪਿਆਰਿਆ ਤੈਨੂੰ ਕੀ ਬਖਸ਼ੀਏ, ਅਤੇ ਕਿਹਾ ਸੀ ਮੈਨੂੰ ਸਿਰਫ ਬਿਰਹਾ ਦਿਓ, ਅਤੇ ਕਿਹਾ ਸੀ ਤੂੰ ਦਰਸ਼ਨ ਨਹੀਂ ਕਰਨੇ, ਤੂੰ ਕੋਈ ਹੋਰ ਨਹੀਂ ਲੈਣਾ, ਅਤੇ ਕਿਹਾ ਸੀ ਹੱਥ ਬੰਨ ਕੇ ਰੋਂਦਿਆ ਉਹ ਸਾਧੂ ਨੇ ਕਿ ਮਹਾਰਾਜ ਜੇ ਦਰਸ਼ਨ ਦੇ ਦਿੱਤੇ ਤਾਂ ਦੌੜ ਮੁੱਕ ਜਾਣੀ ਹੈ, ਮੇਰੇ ਅੰਦਰ ਉਹ ਚਿਲੰਗ ਲੱਗੀ ਰਵੇ। ਉਹ ਜਿਹੜੀ ਪੁੱਲ ਪੈਂਦੀ ਹੈ ਨਾ ਅੰਦਰ, ਜਦੋਂ ਇੱਕ ਤਾਂ ਹੁੰਦਾ ਬੱਚਿਆਂ ਦੇ ਕਰਕੇ ਕੋਈ ਘਰ ਵਿੱਚ ਦੁੱਖ ਆ ਗਿਆ, ਮਹਾਰਾਜ ਕੋਲ ਅਰਦਾਸ ਕੀਤੀ ਅਤੇ ਮਨ ਬਹੁਤ ਭਰਿਆ, ਕੋਈ ਦੁਨਿਆਵੀ ਥੋੜ੍ਹਾ ਜਿਹਾ ਸੁੱਖ ਮਿਲਿਆ, ਅਰਦਾਸ ਕਰਨ ਲੱਗਿਆ ਅਤੇ ਮਨ ਭਰ ਗਿਆ, ਉਹ ਵਿਰਹਾ ਨਹੀਂ ਹੈ। ਉੱਥੇ ਇਹ ਸਾਰੀਆਂ ਚੀਜ਼ਾਂ ਮੁੱਕ ਜਾਂਦੀਆਂ ਨੇ, ਮਨ ਟਿਕਾਅ ਵਿੱਚ ਆ ਜਾਂਦਾ। ਬਾਬਾ ਆਨੰਦ ਸਿੰਘ ਜੀ ਬੇਰੀਆਂ ਵਾਲੀ ਕੋਠੀ ਜਗਰਾਓਂ ਪਹੁੰਚੇ ਹੋਏ ਅਤੇ ਬੇਅੰਤ ਸੰਗਤਾਂ ਨੂੰ ਜਿੱਥੇ ਦਰਸ਼ਨ ਦਿੰਦੇ ਨੇ, ਉੱਥੇ ਹੀਰਾ ਸਿੰਘ ਸਰਦਾਰ ਆ, ਬਹੁਤ ਵੱਡਾ ਸ਼ੇਰਪੁਰੇ ਕਲਾਂ ਦਾ, ਬੜੀ ਪੈਲੀ ਜ਼ਮੀਨਦਾਰ, ਪਰ ਜਿੱਥੇ ਇੰਨੀ ਪੈਲੀ ਵੱਡਾ ਜ਼ਿਮੀਂਦਾਰ ਵੀ ਹੈ, ਪਰ ਸਾਧੂਆਂ ਦੀ ਸੰਗਤ ਕਰਕੇ ਅਤੇ ਮਹਾਂਪੁਰਸ਼ਾਂ ਨੂੰ ਬੇਅੰਤ ਪਿਆਰ ਕਰਨ ਵਾਲਾ। ਹੁਣ ਉਹਨਾਂ ਦੇ ਪਰ ਭਰਾ ਨੇ ਵੱਡੇ, ਬਾਬਾ ਆਨੰਦ ਸਿੰਘ ਜੀ ਦੇ ਸੰਤਾ ਸਿੰਘ, ਸੰਤ ਸਿੰਘ ਵੀ ਕਹਿੰਦੇ ਉਹਨਾਂ ਨੂੰ, ਅਤੇ ਹੀਰਾ ਸਿੰਘ ਕਹਿੰਦੇ ਆ ਚੱਲੀਏ ਆਪਾਂ ਮਿਲ ਕੇ ਆਈਏ, ਬਹੁਤ ਵੱਡੇ ਸਾਧੂ ਨੇ, ਦਰਸ਼ਨ ਕਰਿਆ ਹੀ ਕਈ ਦੁੱਖ ਕੱਟੇ ਜਾਂਦੇ। ਅਤੇ ਅੱਗੋਂ ਸੰਤਾ ਸਿੰਘ ਕਹਿੰਦਾ ਕਹਿੰਦੇ ਕਾਹਦਾ ਸਾਧੂ ਉਹ, ਕਹਿੰਦੇ ਐਵੇਂ ਤੁਸੀਂ ਉਹਨੂੰ ਉਹਦੇ ਮਗਰ ਲੱਗੇ ਫਿਰਦੇ, ਘਰ ਦਾ ਤਾਂ ਕੋਈ ਸਵਾਰਿਆ ਹੀ ਨਹੀਂ, ਅਸੀਂ ਤਾਂ ਭੁੱਖੇ ਮਰਦੇ ਹਾਂ, ਦਿਹਾੜੀ ਸਾਨੂੰ ਮਿਲਦੀ ਕੋਈ ਨਹੀਂ, ਕਿਉਂ ਕਿਰਤੀ ਪਰਿਵਾਰ ਸੀ। ਉਹ ਕਹਿੰਦੇ ਉਹਨਾਂ ਤੋਂ ਕਹਿ, ਹੀਰਾ ਸਿੰਘ ਕਹਿੰਦਾ ਤੈਨੂੰ ਪਤਾ ਨਹੀਂ ਸਾਧੂਆਂ ਦੀ ਖੇਡ ਵੱਡੀ ਹੁੰਦੀ ਹੈ, ਚੱਲੀਏ ਆਪਾਂ। ਹੀਰਾ ਸਿੰਘ ਦੇ ਕਹਿਣ ਦੇ ਉੱਤੇ ਸੰਤਾ ਸਿੰਘ ਮੰਨਿਆ ਨਹੀਂ, ਅਤੇ ਬਾਬਾ ਆਨੰਦ ਸਿੰਘ ਬਾਰੇ ਹੋਰ ਵੀ ਕਈ ਕਬੂਲ ਬੋਲ ਦਿੱਤੇ, ਘਰੋਂ ਬੇਘਰ ਅਤੇ ਉਜੜਿਆ, ਹੋਰ ਵੀ ਕਈ ਇਹੋ ਜਿਹੇ ਸ਼ਬਦ ਬੋਲੇ ਜਿਹਦੀ ਆਪਾਂ ਵਿਚਾਰ ਨਹੀਂ ਕਰ ਸਕਦੇ। ਜਦੋਂ ਕਬੂਲ ਬੋਲਦਿਆ ਨੇ ਅਤੇ ਹੀਰਾ ਸਿੰਘ ਵਾਰ ਵਾਰ ਸਮਝਾਉਂਦਾ ਇਉਂ ਨਹੀਂ ਕਹੀਦਾ, ਉਹ ਪੂਰਨ ਸਾਧੂ ਨੇ, ਬਹੁਤ ਸਮਝਾਇਆ, ਵਾਸਤੇ ਦਿੱਤੇ, ਕਹਿੰਦੇ ਚਲੋ ਠੀਕ ਹੈ ਤੇਰੀ ਮਰਜ਼ੀ। ਸਰਦਾਰ ਬਹੁਤ ਵੱਡੇ ਸਨ, ਪਰ ਸੰਤਾ ਸਿੰਘ ਨੂੰ ਲੱਗਿਆ ਵੀ ਜੇ ਹੀਰਾ ਸਿੰਘ ਹੁਣੇ ਗੁੱਸੇ ਹੋ ਗਏ ਤਾਂ ਨਗਰ 'ਚ ਵਸਣਾ ਵੀ ਹੈ। ਉਹਨਾਂ ਦੇ ਪ੍ਰਭਾਵ ਥੱਲੇ ਬਾਬਾ ਆਨੰਦ ਸਿੰਘ ਕੋਲ ਦਰਸ਼ਨ ਕਰਨ ਮਿਲਣ ਵਾਸਤੇ ਤੁਰ ਪਏ। ਹੁਣ ਇਹਨਾਂ ਨੇ ਜਾ ਕੇ ਸਾਰਿਆਂ ਨੇ ਨਮਸਕਾਰ ਕੀਤੇ, ਬੈਠ ਗਏ ਅਤੇ ਸੰਤਾ ਸਿੰਘ ਤੋਂ ਕਿੱਥੇ ਭਰਾ ਵੱਡਾ, ਐਂ ਸੋਚਦਾ ਮੇਰਾ ਛੋਟਾ ਭਰਾ ਆਨੰਦ ਸਿੰਘ। ਬਾਬਾ ਜੀ ਕਹਿੰਦੇ ਬਚਨ ਕਰਨ ਲੱਗੇ ਕੋਈ ਹੀਰਾ ਸਿੰਘ ਨਾਲ, ਅਤੇ ਹੀਰਾ ਸਿੰਘ ਹੁਣਾਂ ਨੇ ਹੱਥ ਬੰਨੇ ਅੱਗੇ, ਬਾਬਾ ਜੀ ਕਿਰਪਾ ਕਰੋ, ਸੰਤਾ ਸਿੰਘ ਹੁਣਾਂ ਦਾ ਚੰਗੀ ਤਰ੍ਹਾਂ ਕੰਮ ਨਹੀਂ ਚੱਲਦਾ, ਘਰ ਵਿੱਚ ਬੜੀ ਤੰਗੀ ਹੈ, ਰੋਟੀ ਪਾਣੀ ਵੀ ਬਹੁਤ ਮੁਸ਼ਕਿਲ ਨਾਲ ਇੱਕ ਡੰਗ ਤੇ ਰੋਟੀ ਮਿਲਦੀ ਹੈ ਤੇ ਦੂਜਾ ਡੰਗ ਪਾਣੀ ਪੀਣਾ ਪੈਂਦਾ। ਬਾਬਾ ਜੀ ਸੁਣੀ ਜਾਣ ਤੇ ਜਦੋਂ ਉਹਨੇ ਸਾਰੀਆਂ ਬੇਨਤੀਆਂ ਕਰ ਲਈਆਂ, ਬਾਬਾ ਆਨੰਦ ਸਿੰਘ ਕਹਿੰਦੇ ਜਿਹੜੇ ਘਰ ਵਿੱਚ ਕੋਈ ਨਸ਼ਾ ਆ ਜੇ, ਮੀਟ ਆ ਜੇ, ਉਸ ਘਰ ਦੀ ਹਾਲਤ ਇਹੋ ਜਿਹੀ ਹੁੰਦੀ ਹੈ। ਸੰਤੋ ਸਿੰਘ ਹਾਲੇ ਗੱਲ ਪੂਰੀ ਸੁਣੀ ਨਹੀਂ, ਹਾਲੇ ਬਾਬਾ ਜੀ ਬਚਨ ਹੀ ਕਰ ਰਹੇ ਆ ਤੇ ਵਿੱਚੇ ਬਹੁਤ ਉੱਚੀ ਜਣੇ ਬੋਲ ਪਿਆ ਬਾਬਾ ਆਨੰਦ ਸਿੰਘ ਨੂੰ ਕੁਛ ਬੁਰੇ ਸ਼ਬਦ ਵੀ ਨਾਲ ਜਿਹੜੇ ਆਪਾਂ ਕਹਿ ਨਹੀਂ ਸਕਦੇ। ਕਹਿੰਦੇ ਤੂੰ ਕਹਿੰਦਾ ਨਸ਼ੇ, ਘਰੇ ਤਾਂ ਜ਼ਹਿਰ ਖਾਣ ਨੂੰ ਰੋਟੀ ਹੈ ਨਹੀਂ, ਜ਼ਹਿਰ ਖਾਣ ਨੂੰ ਪੈਸਾ ਹੈ ਨਹੀਂ, ਅਤੇ ਤੂੰ ਗੱਲਾਂ ਕਰਦਾ ਤੂੰ ਨਸ਼ਿਆਂ ਦੀਆਂ। ਮੈਂ ਹੋਰ ਨਹੀਂ ਕੋਈ ਨਸ਼ਾ ਵਰਤਦਾ, ਸਿਰਫ ਨਸਵਾਰ ਵਰਤਦਾ। ਬਾਬਾ ਜੀ ਕਹਿੰਦੇ ਭਾਈ ਇਹ ਤੈਨੂੰ ਛੱਡਣੀ ਪੈਣੀ ਹੈ। ਅੱਗੋਂ ਕਬੂਲ ਬੋਲਦਾ, ਜੋ ਕਬੂਲ ਬੋਲਦਾ ਤੇ ਤੂੰ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ? ਤਿਆਗ ਸਾਧੂ ਤਿਆਗੀ ਹੈ ਉਹ ਵਿਰਹੇ ਵਾਲਾ। ਅਤੇ ਜਦੋਂ ਕਬੂਲ ਬੋਲੇ ਤੇ ਬਾਬਾ ਜੀ ਨੇ ਹੀਰਾ ਸਿਆਂ ਨੂੰ ਤਾੜਿਆ ਵੀ ਤੂੰ ਇਹਨੂੰ ਕਾਫਰ ਨੂੰ ਕਾਹਤੋਂ ਲੈ ਕੇ ਆਉਣਾ ਸੀ ਮੇਰੇ ਮੂਹਰੇ? ਕਹਿਣ ਦੀ ਦੇਰ ਸੀ ਤੇ ਹੀਰਾ ਸਿਓਂ ਛੱਤ ਤੋਂ ਭੰਜੇ ਜੜ ਗਿਆ। ਜਦੋਂ ਦ੍ਰਿਸ਼ਟੀ ਸਾਧੂਆਂ ਵਾਲੀ ਦ੍ਰਿਸ਼ਟੀ, ਜਦੋਂ ਤੁਹਾਨੂੰ ਪਤਾ ਆਪ ਜੀ ਨੂੰ ਨਦਰੋਂ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾ ਜਾਂਦਾ। ਕਹਿੰਦੇ ਕਹਾਉਂਦਿਆਂ ਨੂੰ ਸਿੱਟ ਦਿੰਦੇ ਨੇ, ਡਿੱਗਿਆ ਤੇ ਬਾਂਹ ਭੱਜ ਗਈ। ਤੇ ਜਦੋਂ ਬਾਂਹ ਭੱਜੀ ਤੇ ਕਿਤੇ ਉੱਥੇ ਨੱਥਾ ਸਿਓਂ, ਹੀਰਾ ਸਿਓਂ ਹੋਣੇ ਸਾਰੇ ਜਾਣੇ ਚੱਕੀ ਫਿਰਨ ਸਿਕੰਦਰ ਸਿੰਘ ਹੋਣੇ। ਅਤੇ ਬਾਬਾ ਜੀ ਕੋਲ ਫਿਰ ਜਦੋਂ ਰਤਨ ਸਿਓਂ ਦੇ ਕੋਲੋਂ ਫਿਰ ਦੁਬਾਰਾ ਫਿਰ ਮੂਹਰੇ ਪੇਸ਼ ਕਰਾਇਆ, ਬਾਬਾ ਜੀ ਕਹਿੰਦੇ ਹੁਣ ਕੁਛ ਨਹੀਂ ਹੋਣਾ, ਇਹਨੂੰ ਇਹ ਸਾਰੇ ਜਿਹੜੇ ਕੀਤੇ ਪਾਪ ਇਹਨੂੰ ਭੁਗਤਣੇ ਪੈਣੇ, ਨਿਕਲ ਜਾਓ ਇੱਥੋਂ। ਸਵੇਰ ਨੂੰ ਕਲੇਰਾਂ ਨਗਰ ਤੋਂ ਇੱਕ ਰੱਥ ਮੰਗਾਇਆ, ਅੱਗੇ ਢੋਡੀ ਗਿਆ, ਇਹਨਾਂ ਨਗਰਾਂ ਵਿੱਚ ਜਾਣਾ ਸੀ ਬਾਬਾ ਜੀ ਨੇ। ਅਤੇ ਰਤਨ ਸਿੰਘ ਉਹ ਰੱਥ ਨੂੰ ਚਲਾ ਰਿਹਾ ਅਤੇ ਬਾਬਾ ਆਨੰਦ ਸਿੰਘ ਵਿੱਚ ਬੈਠੇ ਅਤੇ ਕੁਛ ਨਾਲ ਤੁਰ ਵੀ ਰਹੇ ਨੇ। ਜਦੋਂ ਜਗਰਾਵਾਂ ਤੋਂ ਬਾਹਰ ਨਿਕਲੇ, ਕਿਉਂਕਿ ਕਲਾਂ ਇਹਨਾਂ ਨਗਰਾਂ ਵਿੱਚ ਵੀ ਹੋ ਕੇ ਲੰਘਣਾ ਸੀ, ਅਤੇ ਆਪ ਹੀ ਰਤਨ ਸਿੰਘ ਨੇ ਲਗਾਮਾਂ ਖਿੱਚ ਕੇ ਅਤੇ ਜਦੋਂ ਰੋਕਿਆ ਰੱਥ ਨੂੰ, ਬਾਬਾ ਜੀ ਕਹਿੰਦੇ ਕਿਉਂ ਰੁਕ ਗਿਆ ਬਾਈ? ਕਹਿੰਦੇ ਬਾਬਾ ਜੀ ਮੂਹਰੇ ਇੱਕ ਲਾਸ਼ ਪਈ ਹੈ। ਬਾਬਾ ਜੀ ਕਹਿੰਦੇ ਤੂੰ ਆਪ ਜਾਣ ਕੇ ਰੋਕਦਾ, ਐਵੇਂ ਤੂੰ ਕਹੀ ਜਾਂਦਾ, ਤੋਰ ਇਹਨੂੰ। ਫਿਰ ਤੋਰਿਆ ਥੋੜ੍ਹਾ ਜਿਹਾ ਅਤੇ ਫਿਰ ਰੋਕ ਦਿੱਤਾ, ਬਾਬਾ ਜੀ ਤਾੜਨਾ ਕਰਨ ਲੱਗੇ। ਇੰਨੇ ਚਿਰ ਨੂੰ ਕੌਣ ਪਿਆ ਸੀ ਮੂਹਰੇ? ਸੰਤਾ ਸਿੰਘ ਪਿਆ ਸੀ, ਭਰਾ ਉਹਨਾਂ ਦਾ ਵੱਡਾ। ਉੱਠ ਕੇ ਆਇਆ ਅਤੇ ਮਾਫੀਆਂ ਮੰਗਣ ਲੱਗਾ। ਬਾਬਾ ਜੀ ਕਹਿੰਦੇ ਪਹਿਲਾਂ ਕਿਉਂ ਨਹੀਂ ਬਚਨ ਮੰਨਿਆ, ਤੂੰ ਜਾ ਇੱਥੋਂ। ਅਤੇ ਬਹੁਤ ਜਦੋਂ ਮਾਫੀਆਂ ਮੰਗੀਆਂ, ਰਤਨ ਸਿੰਘ ਨੇ ਵੀ ਬੇਨਤੀ ਕੀਤੀ ਰੋਂਦੇ, ਬਾਬਾ ਜੀ ਆਪ ਜੀ ਦਾ ਭਰਾ ਵੱਡਾ, ਆਪ ਜੀ ਦਾ ਪਰਿਵਾਰ। ਬਾਬਾ ਜੀ ਕਹਿੰਦੇ ਜਿਹੜਾ ਸਾਧੂ ਹੁੰਦਾ ਨਾ, ਉਹ ਆਪਦੇ ਪਰਿਵਾਰ ਵਾਸਤੇ ਨਹੀਂ ਹੁੰਦਾ। ਜਿਹੜਾ ਸਾਧੂ ਆਪਦੇ ਪਰਿਵਾਰ ਵਾਸਤੇ ਇੱਕ ਵਾਰੀ ਉਹਦਾ ਭਲਾ ਜਾਂ ਚੰਗਾ ਸੋਚ ਜਾਵੇ ਤਾਂ ਮੁਸ਼ਕ ਜਾਂਦਾ, ਭਾਵ ਉਹ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਨਹੀਂ ਹੁੰਦਾ। ਉਹ ਵਿਰਹਾ ਭਾਵ ਉਹ ਵਿਛੋੜਾ ਭਾਵ ਉਹ ਮਾਇਆ ਤੋਂ ਨਿਰਲੇਪ ਨਹੀਂ ਹੁੰਦਾ। ਬਾਬਾ ਜੀ ਨੇ ਬਹੁਤ ਤਾੜਿਆ। ਬਾਬਾ ਜੀ ਕਹਿੰਦੇ ਜੇ ਤੂੰ ਭਲਾ ਚਾਹੁੰਦਾ ਤਾਂ ਅੰਮ੍ਰਿਤ ਛਕਣਾ ਪੈਣਾ ਤੈਨੂੰ ਪਹਿਲਾਂ, ਬਾਕੀ ਤਾਂ ਨਾ ਬਚਨ ਬਾਅਦ 'ਚ ਕਰਾਂ। ਕਹਿੰਦੇ ਮੈਂ ਛਕਣ ਨੂੰ ਤਿਆਰ ਹਾਂ, ਕਿੱਥੇ ਛਕਾਂ? ਬਾਬਾ ਜੀ ਕਹਿੰਦੇ ਜਾ ਮਹਾਂਪੁਰਸ਼ਾਂ ਕੋਲ, ਬਾਬੇ ਗੁਲਾਬ ਸਿੰਘ ਕੋਲ ਚਲੇ ਜਾ, ਘੋਲੀਆਂ ਵਾਲਿਆਂ ਕੋਲ, ਮਹਾਂਪੁਰਸ਼ਾਂ ਕੋਲ, ਕੁਛ ਦਿਨ ਰਹਿ ਕੇ ਸੰਗਤ ਵੀ ਕਰਨੀ ਹੈ ਅਤੇ ਅੰਮ੍ਰਿਤ ਛੱਕ ਕੇ ਆਉਣਾ ਤੂੰ ਉੱਥੋਂ। ਜਦੋਂ ਆਇਆ ਰਤਨ ਸਿੰਘ ਅਤੇ ਕੋਲੋਂ ਬੇਨਤੀ ਕਰਕੇ ਜਦੋਂ ਪੇਸ਼ ਕਰਾਇਆ ਅਤੇ ਫਿਰ ਬਾਬਾ ਜੀ ਨੇ ਬਚਨ ਕੀਤਾ, ਹੁਣ ਤੂੰ ਗੁਰੂ ਨਾਨਕ ਦਾ ਸਿੱਖ ਬਣ ਗਿਆ, ਰਹਿਤ ਰੱਖਣੀ ਹੈ, ਜੀਵਨ 'ਚ ਰੋਟੀ ਦੀ ਕਿਸੇ ਗੱਲ ਦੀ ਥੋੜ੍ਹ ਨਹੀਂ ਰਹੂਗੀ। ਭਾਵ ਜਿਹੜੇ ਸਾਧੂ ਹੁੰਦੇ, ਖੇਡ ਵੱਡੀ ਹੁੰਦੀ ਹੈ। ਆਹ ਦੇਖੋ ਸੰਤ ਗਿਆਨੀ ਕਰਤਾਰ ਸਿੰਘ ਜੀ ਤੋਂ ਗਾਂਹ ਸੇਵਾ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਮਿਲੀ। ਭਾਵ ਜਿਹੜੇ ਸਾਧੂ ਹੁੰਦੇ, ਖੇਡ ਵੱਡੀ ਹੁੰਦੀ ਹੈ। ਇਹ ਇਉਂ ਨਹੀਂ ਵੀ ਭਾਈ ਅਮਰੀਕ ਸਿੰਘ ਨੂੰ ਕੋਈ ਸੇਵਾ ਮਿਲ ਜਾਵੇ, ਦੇਖਦੇ ਨੇ ਕੌਣ ਪੂਰਾ, ਕੌਣ ਸੇਵਾ ਨਿਭਾਉਣ ਵਾਲਾ। ਤੇ ਇਹ ਜਿਹੜੇ ਮਾਇਆ ਤੋਂ ਨਿਰਲੇਪ ਹੁੰਦੇ, ਪਾਵੇ ਤੋਂ ਉੱਠੇ ਹੁੰਦੇ। ਦੁਬਾਰਾ ਫਿਰ ਪੜੋ ਜੀ,
ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ।
ਕਹਿੰਦੇ ਜਿਹੜਾ ਵਿਛੋੜਾ ਵਿਛੋੜਾ ਕਹਿੰਦੇ ਹਨ, ਬਾਬਾ ਆਨੰਦ ਸਿੰਘ ਨੂੰ ਪੁੱਛਿਆ ਸੀ ਅਖੀਰਲੇ ਸਮੇਂ, ਬਾਬਾ ਜੀ ਦੱਸੋ ਕੋਈ ਅਖੀਰਲਾ ਬਚਨ ਕੋਈ, ਤੇ ਬਾਬਾ ਆਨੰਦ ਸਿੰਘ ਨੇ ਇਹੀ ਬਚਨ ਪੜਿਆ ਸੀ ਉਦੋਂ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਕਹਿੰਦੇ ਗੁਰੂ ਨਾਨਕ ਨੂੰ ਮਿਲਣ ਨਾਲੋਂ ਗੁਰੂ ਨਾਨਕ ਵਾਸਤੇ ਜਿਹੜਾ ਤੜਫਣਾ ਨਾ, ਜਿਹੜੀ ਉਹਦੀ ਹਿਰਦੇ 'ਚ ਖਿੱਚ ਪੈਂਦੀ ਹੈ, ਉਹਦੇ ਵਿੱਚ ਜ਼ਿਆਦਾ ਆਨੰਦ ਆ। ਜਦੋਂ ਮੰਜ਼ਿਲ 'ਤੇ ਪਹੁੰਚ ਹੀ ਗਏ ਤਾਂ ਫਿਰ ਮੰਜ਼ਿਲ ਪਹੁੰਚਣ ਵਾਸਤੇ ਜਿਹੜਾ ਅਭਿਆਸ ਕਰੀ ਜਾਣਾ, ਜਿਹੜਾ ਸਿਮਰਨ ਕਰੀ ਜਾਣਾ। ਅਤੇ ਜਦੋਂ ਆਕਾਸ਼ਬਾਣੀ ਉਹ ਸਾਧੂ ਨੂੰ ਹੋਈ ਸੀਗੀ ਅਤੇ ਕਿਹਾ ਸੀ ਤੈਨੂੰ ਮੈਂ ਦੁਨਿਆਵੀ ਸੁੱਖ ਦੇ ਦੇਵਾਂ, ਤੈਨੂੰ ਮੁਕਤੀ ਦੇ ਦੇਵਾਂ, ਤੈਨੂੰ ਕਹੇ ਤਾਂ ਤੈਨੂੰ ਦਰਸ਼ਨ ਦੇ ਦੇਵਾਂ। ਅਤੇ ਉਸ ਸਮੇਂ ਉਹ ਸਾਧੂ ਨੇ ਅੱਖਾਂ ਭਰ ਕੇ ਹੱਥ ਜੋੜਦਿਆਂ ਕਿਹਾ ਸੀ ਕਿ ਮੈਨੂੰ ਸਿਰਫ ਅਤੇ ਸਿਰਫ ਬਿਰਹਾ ਚਾਹੀਦਾ, ਤੇਰਾ ਵਿਛੋੜਾ ਚਾਹੀਦਾ। ਕਿਉਂ? ਜਦੋਂ ਉਹਦੇ ਭਾਵੇਂ ਦਰ 'ਤੇ ਖੜ੍ਹੇ ਹੋਈਏ ਅਤੇ ਪਿਆ ਵਿੱਚ ਛੋਟਾ ਜਿਹਾ ਵਿੱਚ ਜਿਹੜਾ ਗੈਪ ਆ ਆਪਣੇ ਵਿੱਚ, ਜਿਹੜੀਆਂ ਉਹ ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇ ਦਰਸ਼ਨ ਕਰਨੇ, ਜਿਹੜਾ ਉਹ ਥੋੜ੍ਹਾ ਜਿਹੜਾ ਭੇਤ ਆ ਵਿਚਾਲੇ, ਉਹਦੇ ਵਿੱਚ ਬਹੁਤ ਆਨੰਦ, ਉਹਦੀ ਜਿਹੜੀ ਖਿੱਚ ਆ, ਉਹਦਾ ਜਿਹੜਾ ਉਹ ਰਸ ਆ, ਉਹਦਾ ਜਿਹੜੀ ਵਿਰਾਗ ਆ ਜਿਹੜਾ, ਉਹਦੇ ਵਿੱਚ ਵੱਖਰੇ ਆਨੰਦ। ਫਿਰ ਪੜ੍ਹਨਾ ਕਰੋ ਜੀ।
ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ।
ਕਹਿੰਦੇ ਵਿਰਾਗ ਕਹਿੰਦੇ ਨੇ, ਵਿਰਾਗ ਕਹਿੰਦੇ ਨੇ, ਵਿਛੋੜਾ ਕਹਿੰਦੇ ਨੇ, ਜਿਹੜਾ ਇਹ ਵਿਛੋੜਾ ਇਹੀ ਸਾਨੂੰ ਵੱਡਾ ਸੁਲਤਾਨ ਆ। ਭਾਵ ਜਿਹੜਾ ਇਹ ਵਿਰਾਗ ਆ, ਜਿਹੜਾ ਇਹ ਪ੍ਰੇਮ ਆ, ਇਹ ਪ੍ਰੇਮ ਹੀ ਸਾਨੂੰ ਵੱਡਾ ਸੁਲਤਾਨ ਆ ਜੀ।
ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ।
ਹੁਣ ਆਏ ਰਾਜਾ ਭਰਥਰੀ ਹੋਇਆ, ਉਹ ਵੀ ਜੋਗੀ ਹੋਇਆ, ਉਹਨੇ ਸਾਰ ਕੋ ਤਿਆਗ ਦਿੱਤਾ ਸੀ, ਰਾਜ ਛੱਡ ਦਿੱਤਾ ਸੀ, ਪਰ ਉਹਦੇ ਪਿੱਛੇ ਕੋਈ ਕਾਰਨ ਸੀ ਕਿ ਜਦੋਂ ਉਹਨੂੰ ਇੱਕ ਦਿਨ ਪਤਾ ਲੱਗਿਆ ਕਿ ਘਰ ਵਾਲੀ ਬੇਵਫਾ ਨਿਕਲੀ, ਭਾਵ ਉਹਨੇ ਗਲਤੀ ਕੀਤੀ ਆ ਕੋਈ, ਇਹ ਦੇਖ ਕੇ, ਕਿਉਂ ਉਹਨੂੰ ਪਿਆਰ ਬਹੁਤ ਕਰਦਾ ਸੀ। ਅਤੇ ਆਪਦੇ ਭਰਥਰੀ ਰਾਜਾ ਜਦੋਂ ਦੇਖਿਆ ਘਰ ਵਾਲੀ ਬੇਵਫਾ ਨਿਕਲੀ, ਅਤੇ ਇਹ ਵੀ ਫਿਰ ਭਗਤੀ ਵਿੱਚ ਲੱਗਾ। ਪਰ ਸਾਧ ਸੰਗਤ, ਇਹ ਖੇਡ ਹੋਰ ਹੁੰਦੀ, ਇੱਕ ਅੰਦਰੋਂ ਹੁੰਦੀ ਹੈ। ਪੂਰਵ ਜਨਮ ਅੰਕਰ ਜਦੋਂ ਪ੍ਰਗਟੇ ਭੇਟਿਓ ਪੁਰਖ ਰਸਕ ਵਰਾਗੀ, ਇੱਕ ਅੰਦਰੋਂ ਖੇਡ ਪ੍ਰਗਟ ਹੁੰਦੀ ਹੈ। ਫਿਰ ਜਿਹੜੀ ਉਹ ਪ੍ਰਗਟ ਹੁੰਦੀ ਹੈ ਜਿਹਦੇ ਵਿੱਚ ਸਿਰਫ ਨਰੋਲ, ਇਹ ਕੋਈ ਸੋਭਾ ਵਡਿਆਈ ਨਹੀਂ, ਕੋਈ ਦੁਨਿਆਵੀ ਸੁੱਖ ਦਾ ਨਹੀਂ, ਉਹਦੇ ਵਿੱਚ ਸਿਰਫ ਅਤੇ ਸਿਰਫ ਮਹਾਰਾਜ ਦਾ ਪ੍ਰੇਮ ਹੋਵੇ। ਇਹ ਨਹੀਂ ਮੈਂ ਸੇਵਾ ਕਰਦਾ ਅਤੇ 100 ਲੋਕ ਨੂੰ ਪਤਾ ਲੱਗੇ, ਨਹੀਂ, ਉਹਦੇ ਵਿੱਚ ਸਿਰਫ ਇਹ ਹੋਵੇ ਕਿ ਮਹਾਰਾਜ ਮੈਨੂੰ ਤੇਰੇ ਚਰਨਾਂ ਦੇ ਉਹ ਜਿਹੜਾ ਰਸ ਮੈਨੂੰ ਮਿਲੇ, ਬਸ ਮੈਨੂੰ ਉਹ ਮਹਾਰਾਜ ਹਿਰਦੇ ਨੂੰ ਖਿੱਚ ਪੈਂਦੀ ਰਹੇ। ਇੱਕ ਵਾਰੀ ਫੇਰ ਪੜ੍ਹਨਾ ਕਰੋ ਜੀ।
ਫਰੀਦਾ ਜਿਤ ਤਨ ਬਿਰਹੋ ਨਾ ਉਪਜੈ।
ਹਾਂ, ਜਿਹਦੇ ਵਿੱਚ ਹਿਰਦੇ ਵਿੱਚ ਵਿਰਾਗ ਨਹੀਂ ਆਉਂਦਾ, ਜਿਹਦੇ ਹਿਰਦੇ ਵਿੱਚ ਖਿੱਚ ਨਹੀਂ ਪੈਂਦੀ ਜੀ,
ਸੋ ਤਨ ਜਾਣ ਮਸਾਨ।
ਕਹਿੰਦੇ ਮਸਾਣਾ ਵਾਂਗੂ, ਭਾਵ ਸਿਵਿਆਂ ਵਾਂਗੂ ਸਮਝੋ ਉਹਨਾਂ ਸਰੀਰਾਂ ਨੂੰ, ਜਿਹਦੇ ਅੰਦਰ ਕੋਈ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਅੰਮ੍ਰਿਤ ਵੇਲੇ ਜਾਗਦੇ ਨਹੀਂ, ਇਸ਼ਨਾਨ ਨਹੀਂ ਕਰਦੇ, ਦਾਤ ਨਹੀਂ ਲੈਂਦੇ, ਅੰਮ੍ਰਿਤ ਨਹੀਂ ਛਕਦੇ। ਬਾਬਾ ਫਰੀਦ ਜੀ ਕਹਿੰਦੇ ਉਹ ਮਸਾਣਾ ਵਰਗੇ ਨੇ। ਇਹ ਬਾਬਾ ਨਾਨਕ ਸਿੰਘ ਜੀ ਨੇ ਵੀ ਬਚਨ ਕੀਤਾ ਸੀ, ਕਹਿੰਦੇ ਭਾਈ ਉਹ ਸੇਵਿਆਂ ਵਰਗੇ ਆ ਅਤੇ ਆਈਂ ਰਹਿ ਜਾਣਗੇ, ਉਹ ਜੋ ਗੁਰੂ ਵਾਲੇ ਬਣੇ ਹੀ ਨਹੀਂ, ਗੁਰੂ ਨਾਲ ਜੁੜੇ ਹੀ ਨਹੀਂ, ਤਾਂ ਖੇਡ ਕਿਵੇਂ ਵਰਤੂਗੀ, ਕਿਵੇਂ ਪਾਰ ਪਾਰਾ ਹੋਊਗਾ। ਇੱਕ ਵਾਰੀ ਸਾਰਾ ਪੂਰਾ ਫੇਰ ਪੜੋ ਸਲੋਕ ਜੀ।
ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਜਿਤ ਤਨ ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ।
ਮਸਾਨ ਭਾਵ ਉਸੇ ਸਰੀਰ ਨੂੰ ਤੁਸੀਂ ਅਪਵਿੱਤਰ ਕਰਕੇ ਜਾਣਨਾ ਕਰੋ ਜੀ।
ਫਰੀਦਾ ਇਹ ਵਿਸ ਗੰਦਲਾ ਧਰੀਆ ਖੰਡ ਲਵਾੜ।
ਇੱਕ ਦਿਨ ਕੀ ਹੋਇਆ, ਬਾਬਾ ਫਰੀਦ ਜੀ ਬੇਅੰਤ ਜਿੱਥੇ ਭਲਾ ਕਰਦੇ ਨੇ, ਮਾਇਆ ਦੇ ਬੇਅੰਤ ਪਰਚੇ ਵੀ ਪੈਂਦੇ ਸਾਧ ਸੰਗਤ, ਅਤੇ ਜਿੱਥੇ ਪੈਂਦੇ ਨੇ ਬਲੀ ਮੁਹੰਮਦ ਪਠਾਨ, ਬਲੀ ਮੁਹੰਮਦ ਜਿਹੜਾ ਬੜਾ ਵੱਡਾ ਰਾਜਾ ਜਿਹਦਾ ਜ਼ੋਰ ਵੀ ਬੜਾ ਚੱਲਦਾ, ਬਾਬਾ ਫਰੀਦ ਜੀ ਚੱਲਦੇ ਉਹਦੇ ਮਿਲੇ, ਉਹਦੇ ਕਿਲੇ 'ਚ ਪਹੁੰਚੇ, ਪਹਿਲਾਂ ਤਾਂ ਬੜੇ ਸਜਦੇ ਵੀ ਕੀਤੇ, ਸੇਵਾ ਕਰਨ ਦੇ ਜਿਹੜੇ ਪਖੰਡ ਅਤੇ ਚਲਿੱਤਰ ਵੀ ਕਰਕੇ ਦਿਖਾਏ, ਪਰ ਰਾਤ ਨੂੰ ਪਰਖਣ ਵਾਸਤੇ ਸ਼ਾਮਾਂ ਦੇ ਸਮੇਂ ਉਹਨੇ ਤੋਇਫ ਲਿਆਇਆ, ਕਨੀਚ ਲਿਆਇਆ, ਭਾਵ ਇਹ ਮੂਹਰੇ ਨਾਚ ਕਰੂਗੀ, ਬਾਬਾ ਫਰੀਦ ਜੀ ਦਾ ਮਨ ਡੋਲ ਜਾਊਗਾ ਅਤੇ ਪਤਾ ਲੱਗ ਜੂਗਾ ਇਹ ਪੱਕਾ ਫਕੀਰ ਆ ਕਿ ਕੱਚਾ, ਕਿ ਉੱਥੇ ਇਸ਼ਕ ਮਜਾਜੀ ਹੈ, ਇਹ ਖੇਡ ਜਿਹੜੀ ਮਜਾਜੀ ਵਾਲੀ ਹੁੰਦੀ ਆ, ਉਹ ਵਿਕਾਰਾਂ ਦੇ ਨਾਲ ਹੁੰਦਾ, ਉਹ ਦੇਖਣਾ ਚਾਹੁੰਦਾ, ਪਰਖਣਾ ਚਾਹੁੰਦਾ, ਅਤੇ ਉਹ ਜਦੋਂ ਲੈ ਕੇ ਨਚਾਉਂਦਾ ਅਤੇ ਉਦੋਂ ਬਾਬਾ ਜੀ ਨੇ ਫਰੀਦ ਬਾਬਾ ਫਰੀਦ ਜੀ ਨੇ ਸਲੋਕ ਉਚਾਰਿਆ, ਕਰੋ ਸਰਵਣ ਜੀ।
ਫਰੀਦਾ ਇਹ ਵਿਸ ਗੰਦਲਾ ਧਰੀਆਂ ਖੰਡ ਲਵਾੜ।
ਕਹਿੰਦੇ ਇਹ ਇਉਂ ਆ, ਕੋਈ ਵਿਸ਼ ਦੀਆਂ ਜ਼ਹਿਰ ਦੀਆਂ ਭਰੀਆਂ ਗੰਦਲਾਂ ਹੋਣ ਤੇ ਉੱਤੇ ਜਿਵੇਂ ਮਿੱਠਾ ਲੱਗਿਆ ਹੋਵੇ। ਫੇਰ ਪੜ੍ਹਨਾ ਕਰੋ ਜੀ।
ਫਰੀਦਾ ਇਹ ਵਿਸ ਗੰਦਲਾ ਧਰੀਆਂ ਖੰਡ ਲਵਾੜੇ।
ਕਹਿੰਦੇ ਹੇ ਕਾਮੰਗ ਨਰਕ ਬਿਸ਼ਰਾਮੰਗ, ਬਹੁਤ ਜੋਨੀ ਭਰਮਾਉਣੇ। ਕਹਿੰਦੇ ਇਹ ਇਹੋ ਜਿਹਾ ਕਾਮ, ਇੱਕ ਵਾਰੀ ਕਿਸੇ ਨੂੰ ਪਰਾਏ ਸਰੀਰ ਨੂੰ ਤੱਕਿਆ ਨਹੀਂ। ਇੱਕ ਨਿਮਕ ਕਾਉ ਸਵਾਰ ਕੋਟ ਦਿਨਸ ਦੁੱਖ ਪਾਵੇ, ਕਰੋੜਾਂ ਦਿਨ ਸਾਧ ਸੰਗਤ ਦੁੱਖਾਂ ਦੇ ਆਉਂਦੇ। ਕਿਸੇ ਪਰਾਏ ਸਰੀਰ ਨੂੰ ਤੱਕ ਲਿਆ, ਉਹਦੇ ਬਾਰੇ ਕੋਈ ਮਾੜਾ ਗੰਦਾ ਖਿਆਲ ਆਇਆ ਨਹੀਂ, ਦੂਰੀਆਂ ਬਹੁਤ ਪੈ ਜਾਂਦੀਆਂ। ਇੱਕ ਨਹੀਂ ਕੋਟ ਦਿਨਸ ਦੁੱਖ ਪਾਵੇ, ਕਰੋੜਾਂ ਦਿਨ ਦੁੱਖਾਂ ਦੇ ਹੁੰਦੇ। ਪਰ ਇਹ ਹਕੀਕੀ ਕਰਦੇ ਨੇ, ਮਜਾਜੀ ਨਹੀਂ, ਇਹ ਮਹਾਰਾਜ ਨੂੰ ਪ੍ਰੇਮ ਕਰਨ ਵਾਲੇ ਨੇ। ਤੇ ਜਦੋਂ ਲਿਆਏ ਤੇ ਫੇਰ ਉਚਾਰਿਆ ਕਰੀ, ਫੇਰ ਕਰੋ ਸਰਵਣ ਜੀ
ਫਰੀਦਾ ਇਹ ਵਿਸ ਗੰਦਲਾ ਧਰੀਆਂ ਖੰਡ ਲਵਾੜੇ।
ਕਹਿੰਦੇ ਇਹ ਵਿਸ ਭਾਵ ਇਹ ਜ਼ਹਿਰ ਦੀਆਂ ਵਕਾਰ ਦੀਆਂ ਭਰੀਆਂ ਇਹ ਇਸਤਰੀ ਹੈ, ਤੇ ਇਹਨੂੰ ਖੰਡ ਭਾਵ ਇਹਦੇ ਸੋਹਣੇ ਵਸਤਰ, ਕੋਈ ਲਿਪਸਟਿਕ ਬਿੰਦੀ ਅਤੇ ਆਦਿਕ ਹੋਰ ਪਾਏ ਨੇ ਵਸਤਰ, ਗਹਿਣੇ ਪਾਏ ਨੇ, ਭਾਵ ਇਹ ਉਹ ਖੰਡ ਦੇ ਨਾਲ ਜਿਹੜੀਆਂ ਵਿਹੋ, ਇਹ ਵੀ ਇੱਕ ਜ਼ਹਿਰ ਹੈ। ਖੰਡ ਦੇ ਕਈ ਰੰਗ ਨੇ ਪਾਏ ਸਤ ਸੰਗਤ ਜੀ, ਕਈ ਰੂਪ ਨੇ। ਜਿਵੇਂ ਆਪਾਂ ਮੱਖੀ ਮਾਰਨੀ ਹੋਵੇ ਤਾਂ ਸ਼ੂਗਰ ਕੋਟਡ ਗੋਲੀ ਪਾਉਂਦੇ, ਉਹ ਤੋਂ ਪਹਿਲਾਂ ਉਹਨੂੰ ਚੜ੍ਹਦੀ ਹੈ ਅਤੇ ਲੱਗਦਾ ਉਹਨੂੰ ਮਿੱਠਾ, ਅਤੇ ਵਿੱਚ ਜ਼ਹਿਰ ਹੁੰਦੀ ਹੈ ਅਤੇ ਮਰ ਜਾਂਦੀਆਂ ਨੇ। ਐਂ ਕਈ ਤਰ੍ਹਾਂ ਦੇ ਮਾਰਨ ਦੇ ਢੰਗ ਹੁੰਦੇ ਆ। ਉਵੇਂ ਫਿਰ ਇੱਕ ਵਾਰੀ ਕਰੋ ਸਰਵਣ ਜੀ
ਫਰੀਦਾ ਇਹ ਵਿਸ ਗੰਦਲਾ ਧਰੀਆਂ ਖੰਡ ਲਵਾੜੇ।
ਉਹ ਕਹਿੰਦੇ ਇਹ ਵਿਸ ਦੀਆਂ ਭਰੀਆਂ ਨੇ, ਉੱਤੋਂ ਪਾਣੀ ਵਸਤਰਾਂ ਨਾਲ ਸੋਹਣੀਆਂ ਸਜਾਈਆਂ ਨੇ, ਇਹ ਉਹ ਜ਼ਹਿਰ ਆ ਜਿਹਦੇ ਖਾਣ ਦੇ ਨਾਲ ਨਰਕ ਮਿਲਦੇ ਨੇ ਜੀ।
ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾਰੇ।
ਇੱਕ ਰਹਿਣ ਦੇ ਰਹਿ ਗਏ, ਇੱਕ ਮੰਗੇ ਹੀ ਰਹਿ ਗਏ ਵਿਚਾਰੇ, ਵਿਆਹ ਹਲੇ ਬਾਅਦ ਚ ਕਰਨਾ ਸੀ, ਇੱਕ ਮੰਗੇ ਹੀ ਰਹਿ ਗਏ ਵਿਚਾਰੇ, ਵਿੱਚੇ ਜਾਣਾ ਪੈ ਗਿਆ। ਫਿਰ ਅੱਧੀ ਪੰਕਤੀ ਪੜੋ ਮਗਰਲੀ ਜੀ,
ਇੱਕ ਰਾਧੀ ਗਏ ਉਜਾੜੇ
ਤੇ ਇੱਕ ਵਿਆਹ ਤੋਂ ਬਾਅਦ ਉਜਾੜ ਕੇ ਚਲੇ ਗਏ। ਇਹ ਸਾਧ ਸੰਗਤ ਬੜੀ ਔਖੀ ਖੇਡ ਹੈ, ਸੰਸਾਰ ਇਸੇ ਕੰਮ ਵਿੱਚ ਭੱਜਿਆ ਫਿਰਦਾ। ਸਾਰਿਆਂ ਨੂੰ ਪਹਿਲਾਂ ਜਦੋਂ ਸ਼ੁਰੂ ਕਰਦੇ ਹਾਂ ਤੇ ਪਹਿਲਾਂ ਆਉਂਦਾ ਹੀ ਕਾਮ, ਇਹਦੇ ਮਾਰੇ ਕਿੰਨੇ ਇੰਦਰ ਦੇਵਤੇ ਅਰਗੇ ਰੁੜ ਗਏ, ਜਿਹੜਾ ਸੁਰਗ ਦਾ ਰਾਜਾ ਹੈਗਾ, ਆਪ ਉਹਨੂੰ ਕਲੰਕ ਲੱਗ ਗਿਆ, ਚੰਦਰਮਾ ਨੂੰ ਕਲੰਕ ਲੱਗਿਆ। ਸਾਧ ਸੰਗਤ ਬੜੀ ਔਖੀ ਖੇਡ ਹੈ, ਤੋਂ ਬਚਣਾ ਬੜਾ ਮੁਸ਼ਕਲ। ਇਸੇ ਕਰਕੇ ਦਾਸ ਬੇਨਤੀ ਕਰਦਾ, ਬਹੁਤਾ ਘਰਾਂ 'ਚ ਇੱਕ ਦੂਜੇ ਦੇ ਆਉਣਾ ਜਾਣਾ, ਆਹ ਜਿਹੜੀਆਂ ਫੇਸਬੁੱਕਾਂ, ਬਹੁਤਾ ਜਿਹੜਾ ਤੁਹਾਡਾ ਮੀਡੀਆ ਯੂਜ ਕਰਨ ਦਾ ਕਾਰਨ ਉਹ ਆਹੀ ਬਣ ਜਾਂਦਾ ਅਖੀਰ ਨੂੰ, ਕਿਉਂ ਮਨ ਨੇ ਤਿਲਕਣਾ ਤਿਲਕਣਾ, ਮਨ ਦਾ ਕੰਮ ਹੀ ਤਿਲਕਣਾ, ਇਹ ਤਾਂ ਮਿੰਟ 'ਚ ਪਿੱਛੇ ਲੱਗ ਜਾਂਦਾ। ਜਿੰਨਾ ਇਹਨੂੰ ਬਾਹਰ ਜਾਂਦਾ ਵਰਜ ਰਹਾਏ, ਜਿੰਨਾ ਇਹਨੂੰ ਬਾਹਰ ਜਾਂਦੇ ਮਨ ਨੂੰ ਬੰਨ ਬੰਨ ਕੇ ਰੱਖਾਂਗੇ। ਸਾਧੂ ਦੇਖੋ ਕਿਵੇਂ ਬਹਿੰਦੇ ਸੀ, ਕਿਰਤ ਵੀ ਕਰਨੀ ਪੈਣੀ ਆ, ਪਰ ਆਪਦੇ ਅੰਦਰਲੇ ਨੂੰ ਰੋਜ਼ ਲਿਖਣਾ ਪੈਣਾ ਵੀ ਤੂੰ ਕੀ ਕਰ ਰਿਹਾ, ਤੂੰ ਕਿਹੜੇ ਕਿਹੜੇ ਪਾਸੇ ਗਲਤ ਦੇਖਿਆ, ਕੀ ਗਲਤ ਕੰਮ ਕੀਤੇ, ਲਿਖੋ, ਸ਼ਾਮਾਂ ਨੂੰ ਆਪ ਬਹਿ ਕੇ ਪੜ੍ਹੋ, ਪੜ੍ਹੇ ਆਪੇ ਮਨ ਮੁੜੂਗਾ ਇੱਕ ਦਿਨ। ਤੇ ਜੇ ਅੱਜ ਕੀਤੀਆਂ ਗਲਤੀਆਂ ਤੇ ਕੱਲ ਨੂੰ ਫਿਰ ਇਹੀ ਦੁੱਖਾਂ ਦੇ ਕਾਰਨ ਬਣਨੇ ਆ ਜੀ।
ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਾਮੇ।
ਇੱਕ ਦਿਨ ਕੋਈ ਆ ਗਿਆ, ਕਹਿੰਦੇ ਬਾਬਾ ਫਰੀਦ ਜੀ ਨੂੰ, ਕਹਿੰਦੇ ਦੱਸੋ ਮੈਂ ਕੋਈ ਜੀਵਨ ਲੇਖੇ ਲਾਵਾਂ। ਬਾਬਾ ਜੀ ਲੱਗੇ ਤਾੜਨਾ ਕਰਨ, ਉਹਦੇ ਦੱਸਣ ਲੱਗੇ ਆ ਸੰਸਾਰੀ ਅਸੀਂ ਜੀ ਹਾਂ ਤੇ ਕਿਵੇਂ ਅਸੀਂ ਆਪਦਾ ਜੀਵਨ ਬਰਬਾਦ ਕਰਦੇ, ਕਰੋ ਸਾਰੇ ਪੜੋ ਨਾਲ ਤੇ ਕਰੋ ਸਰਵਣ ਜੀ
ਫਰੀਦਾ ਚਾਰ ਗਵਾਇਆ ਹੰਡ ਕੈ।
ਚਾਰ ਭਾਵ ਕਿਹੜੇ ਹੈਗੇ, ਦਿਨ ਦੇ ਚਾਰ ਪਹਿਰ, ਚੌਵੀ ਘੰਟੇ 'ਚ ਅੱਠ ਪਹਿਰ ਹੁੰਦੇ ਤੇ ਚਾਰ ਤੀਏ 12, ਤੇ ਇਹ 12 ਘੰਟੇ ਜਿਹੜੇ ਅਸੀਂ ਖਾ ਪੀ ਕੇ ਇੱਧਰ ਉੱਧਰਲਾ ਮੇਲਾ ਦੇਖਿਆ ਤੁਰ ਫਿਰ ਕੇ, ਇਹਦੇ ਵਿੱਚ ਬਰਬਾਦ ਕਰ ਲੈਣਾ ਸਾਧ ਸੰਗਤ। ਜੇ ਪੁੱਛ ਲਓ ਅੰਮ੍ਰਿਤ ਵੇਲੇ ਜੀ ਔਖਾ ਜੀ ਕੰਮ ਕਰਦੇ 10-12 ਘੰਟੇ, ਤਾਂ ਕਈ ਗੁਰਮੁਖ ਪਿਆਰੇ ਉਹਦਾ ਕਈ ਇਹ ਤੋਂ ਵੀ ਜ਼ਿਆਦਾ ਘੰਟੇ ਕੰਮ ਕਰਦੇ, ਅੰਮ੍ਰਿਤ ਵੇਲਾ ਵੀ ਸੰਭਾਲਦੇ ਨੇ, ਸ਼ਾਮ ਨੂੰ ਸੌਦਾ ਰਹਿ ਰਸ ਵੀ ਕਰਦੇ ਅਤੇ ਕੀਰਤਨ ਸੋਹਲਾ ਵੀ ਅਤੇ ਆਦਿਕ ਹੋਰ ਬੇਅੰਤ ਬਾਣੀਆਂ ਦਾ ਦਿਨ ਵਿੱਚ ਅਭਿਆਸ ਕਰਦੇ ਮੂਲ ਮੰਤਰ। ਕਈ ਇਹੋ ਜਿਹੇ ਗੁਰਮੁਖ ਨੇ 18-18 ਸੁਖਮਨੀ ਸਾਹਿਬ ਦੇ ਪਾਠ ਵੀ ਦਿਨ ਦੇ ਕਰਦੇ, ਕਿਉਂ ਜਿਉਂ ਜਿਉਂ ਬੰਦਗੀ ਹੋਊਗੀ ਆਹੀ ਜਿਹੜੀ ਹੈਗੀ ਹੈ ਧੰਦਾ ਜਿਹੜਾ ਉਹ ਕਿਰਤ ਬਣ ਜਾਊਗਾ, ਉਹ 'ਚ ਦਸਵੰਧ ਨਿਕਲਣਾ ਅਤੇ ਹੋਰ ਬਰਕਤ ਪੈਣੀ। ਬਾਬਾ ਫਰੀਦ ਜੀ ਕਹਿੰਦੇ, ਜਿਹੜਾ ਤੂੰ ਦਿਨ ਹੈਗਾ ਉਹ ਆਪਦਾ ਖਾ ਪੀ ਕੇ ਗਵਾ ਲੈਂਦਾ ਜੀ,
ਚਾਰ ਗਵਾਇਆ ਸਮੇ,
ਤੇ ਜਿਹੜੇ ਚਾਰ ਰਾਤ ਦੇ ਸਨ ਉਹ ਸੌਂ ਕੇ ਬਰਬਾਦ ਕਰ ਦਿੱਤੇ। ਸਾਧ ਸੰਗਤ ਚਾਰ ਘੰਟੇ ਤੋਂ ਜਿਹੜਾ ਜ਼ਿਆਦਾ ਸੋਣਾ ਬਿਮਾਰੀ ਦਾ ਘਰ, ਆਪਾਂ ਬਹੁਤ ਜਾਣੇ ਮਿਲਦੇ ਸਾਨੂੰ ਬੈਕ ਦੀ ਪ੍ਰੋਬਲਮ ਹੈ, ਚਾਰ ਘੰਟੇ ਸੌਣ ਲੱਗ ਜਾਓ ਇਹ ਆਪੇ ਹਟ ਜੂਗੀ, ਕਿਉਂ ਸਰੀਰ ਇੰਨੇ ਲੰਮੇ ਟਾਈਮ ਸੌਣ ਵਾਸਤੇ ਬਣਿਆ ਹੀ ਨਹੀਂ। ਜਿੰਨਾ ਜ਼ਿਆਦਾ ਲੰਮਾ ਟਾਈਮ ਸਵਾਉਂਦੇ ਹਾਂ ਤਿਉਂ ਤਿਉਂ ਰੋਗ ਲੱਗਦੇ ਨੇ। ਦਿਵਸ ਗਵਾਇਆ ਖਾਏ ਕਹਿ ਰਹਿਣ ਗਵਾਈ ਸੋਏ, ਹੀਰੇ ਜੈਸਾ ਜਨਮ ਕੌਡੀ ਬਦਲੇ ਜਾਏ, ਇਹ ਕੌਡੀਆਂ ਦੇ ਬਦਲੇ ਗਵਾਈ ਜਾਂਦੇ ਫੇਰ ਪੜੋ ਜੀ
ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮੇ
ਚਾਰ ਅਸੀਂ ਲੋਕਾਂ ਵਾਸਤੇ ਗਵਾ ਦਿੱਤੇ ਮੇਲੇ ਗੇਲੇ ਕਰਦੇ ਹਾਂ ਤੇ ਚਾਰ ਅਸੀਂ ਉਹਨਾਂ ਦੇ ਸੁਪਨੇ ਲੈਂਦੇ ਬਰਬਾਦ ਕਰ ਦਿੱਤੇ ਜੀ ਤੇ ਇੱਕ ਗੁਰੂ ਦੇ ਪਿਆਰੇ ਹੁੰਦੇ ਜਾਗਣ ਤੇ ਸੁਪਨਾ ਭਲਾ ਵਸੀਏ ਪ੍ਰਭ ਸੰਗ ਉਹ ਜਾਗਣ ਤੋਂ ਜੇ ਸੌਂਦੇ ਵੀ ਨੇ ਘੜੀ ਕੁ ਉਹ ਉਸ ਘੜੀ ਦੇ ਵਿੱਚ ਵੀ ਸਾਧੂਆਂ ਮਹਾਂਪੁਰਸ਼ਾਂ ਦੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਦੇ ਨੇ ਜੀ
ਲੇਖਾ ਰੱਬ ਮੰਗੇ ਸੀਆ ਤੂੰ ਆਹੋ ਕਿਹੜੇ ਕੰਮ
ਕਹਿੰਦੇ ਤੂੰ ਇਹ ਸੰਸਾਰ ਦੇ ਕਿਸੇ ਖਾਸ ਕਾਰਜ ਵਾਸਤੇ ਆਇਆ ਸੀ ਆ ਘਰ ਇਕੱਲੇ ਨਹੀਂ ਬਣਾਉਣ ਘਰ ਵੀ ਬਣਾਉਣੇ ਇਹੋ ਜਿਹੀ ਗੱਲ ਨਹੀਂ ਮਿਹਨਤ ਵੀ ਕਰਨੀ ਪਰ ਇਕੱਲਾ ਜਿਹੜਾ ਅਸੀਂ ਇੱਧਰ ਹੀ ਲੱਗੇ ਹੋਏ ਹਾਂ ਗੁਰਸਿੱਖੀ ਨਹੀਂ ਧਾਰਨ ਕੀਤੀ ਅੰਮ੍ਰਿਤ ਨਹੀਂ ਛਕਿਆ ਗੁਰੂ ਨਾਲ ਜੁੜੇ ਨਹੀਂ ਤੇ ਅਸੀਂ ਦੂਜਾ ਉਹ ਵੀ ਗੁਰਸਿੱਖ ਹੈ ਜੀ ਉਹ ਆ ਗਲਤੀ ਕਰਦਾ ਉਹ ਕਰਦਾ ਉਹ ਗੁਣੇਗਾਰ ਉਹ ਨਰਕਾਂ 'ਚ ਡਿੱਗੂਗਾ ਪਰ ਆਪ ਜੀ ਨੇ ਪਿਛਲੇ ਦਿਨੀ ਆ ਸ਼ੁੱਕਰਵਾਰ ਨੂੰ ਇਤਿਹਾਸ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਸੀ ਅਤੇ ਮਹਾਰਾਜ ਨੇ ਸਮਝਾਇਆ ਸੀਗਾ ਭਾਈ ਪਹਿਲੋਂ ਸਭ ਤੋਂ ਪਹਿਲੋਂ ਦੀ ਕੁੱਲ ਵਿੱਚੋਂ ਸੀਗਾ ਅਤੇ ਕਹਿੰਦਾ ਸੀ ਕਹਿੰਦੇ ਮਹਾਰਾਜ ਮੈਂ ਸਿੱਖੀ ਹਾਂ ਤੁਹਾਡਾ ਸਾਡੇ ਵੱਡੇ ਬਜ਼ੁਰਗਾਂ ਨੇ ਵੀ ਅੰਮ੍ਰਿਤ ਛਕੇ ਸੀ ਭਾਵ ਚਰਨ ਪਹੁਲ ਲੈਂਦੇ ਸਨ ਉਹਨੂੰ ਮਹਾਰਾਜ ਹੁਣ ਮੈਂ ਖੰਡੇ ਦੀ ਪਹੁਲ ਲੈਣ ਦੀ ਕੀ ਲੋੜ ਮਹਾਰਾਜ ਅਸੀਂ ਵੀ ਕਦੀਮੀ ਸਿੱਖ ਹਾਂ ਮਹਾਰਾਜ ਨੇ ਫਿਰ ਦੂਜਾ ਵਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਸੀ ਤੀਜਾ ਵਚਨ ਵੀ ਕੀਤਾ ਅਤੇ ਮੰਨਿਆ ਨਹੀਂ ਅਤੇ ਮਹਾਰਾਜ ਨੇ ਆਖਿਆ ਵੀ ਚੰਗਾ ਫਿਰ ਹੁਣ ਖਾਰ ਨਰਕਾਂ ਧੱਕੇ ਮਹਾਰਾਜ ਕਹਿੰਦੇ ਸੀ ਅਸੀਂ ਉੱਤਮ ਪੰਥ ਚਲਾਇਆ ਹੈਗਾ ਕਿਉਂ ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ ਸਾਰਿਆਂ ਨਾਲ ਪਹਿਲਾਂ ਖੇਡਦਾ ਇਹ ਹੈ ਦਾਤ ਲੈਣੀ ਫਿਰ ਉਹ ਤੋਂ ਬਾਅਦ ਅਭਿਆਸ ਰਹਿਤ ਰੱਖਣੀ ਜੇ ਰਹਿਤ ਰੱਖਣੀ ਔਖੀ ਹੈ ਜੇ ਔਖੀ ਹੈ ਆਪੇ ਹੌਲੀ ਹੌਲੀ ਸੰਗਤ ਕਰੋਗੇ ਤਾਂ ਰੱਖੀ ਜਾਊਗੀ ਬਹੁਤ ਘੱਟ ਹੁੰਦੇ ਹੈ ਜਿਨ੍ਹਾਂ 'ਤੇ ਪਹਿਲਾਂ ਤੋਂ ਹੀ ਬਖਸ਼ਿਸ਼ ਹੁੰਦੀ ਹੈ ਛੋਟੀ ਉਮਰ 'ਚ ਰੰਗ ਲੱਗੇ ਹੁੰਦੇ ਆ ਬਾਕੀ ਸੰਗਤ ਦੀ ਬਰਕਤ ਨਾਲ ਹੀ ਚੱਲਦਾ ਕੰਮ ਅਸੀਂ ਇਹ ਵੀ ਦੇਖਿਆ ਕਈ ਦਾਤ ਲੈ ਲੈਂਦੇ ਆ ਬਰਕਤ ਬੜੀ ਮਿਲਦੀ ਹੈ ਹੌਲੀ ਹੌਲੀ ਹੰਕਾਰ ਹੋ ਜਾਂਦਾ ਸੰਗਤ ਦੀ ਉਹ ਬਰਕਤ ਛੱਡਣ ਲੱਗ ਜਾਂਦੇ ਆ ਸੰਗਤ ਪਹਿਲਾਂ ਰੋਜ਼ ਅਤੇ ਫਿਰ ਪੰਜਵੇਂ ਫਿਰ ਚੌਥੇ ਕਰਦੇ ਕਰਦੇ ਫਿਰ ਤਿੰਨ ਦਿਨ ਫਿਰ ਇੱਕ ਦਿਨ ਹੌਲੀ ਹੌਲੀ ਜਿਉਂ ਜਿਉਂ ਸੰਗਤ ਛੁੱਟਦੀ ਹੈ ਆ ਪਿਛਲੇ ਦਿਨ ਵੀ ਦੱਸ ਦੱਸਦਾ ਸੀ ਆਪ ਜੀ ਨੇ ਮੁੜ ਕੇ ਸਾਰੀ ਰਹਿਤ ਜਾਂਦੀ ਰਹਿੰਦੀ ਹੈ ਫਿਰ ਜਿਵੇਂ ਆਮ ਤੁਰੇ ਫਿਰਦੇ ਅਤੇ ਉਵੇਂ ਉਵੇਂ ਖਾਣੇ ਦਾਣੇ ਉਵੇਂ ਬੈਠਕ ਉਠਕ ਅਤੇ ਸਾਰੀ ਉਵੇਂ ਬਣ ਜਾਂਦੀ ਹੈ ਇਹ ਜਿਉਂ ਜਿਉਂ ਰੱਖਾਂਗੇ ਪੈਰ ਤਿਉਂ ਤਿਉਂ ਗੱਲ ਬਣੂਗੀ ਜ਼ਰੂਰੀ ਹੈ ਅੰਮ੍ਰਿਤ ਛਕਣਾ ਸਾਰਿਆਂ ਨੇ ਇਹ ਦਾਖਲਾ ਲੈਣਾ ਪੰਥ ਵਿੱਚ ਇਸ ਤੋਂ ਬਾਅਦ ਜਿਹੜੀਆਂ ਕੋਈ ਅਭਿਆਸ ਬੰਦਗੀ ਜਾਂ ਸ਼ਹੀਦੀ ਦੇਣੀ ਪੰਥ ਵਾਸਤੇ ਜਾਂ ਪੰਥ ਵਾਸਤੇ ਵੱਡੇ ਕੰਮ ਕਰਨੇ ਉਹ ਅਗਲੀ ਖੇਡ ਫਿਰ ਦੁਬਾਰਾ ਸਰਵਣ ਕਰੋ ਜੀ
ਲੇਖਾ ਰੱਬ ਮੰਗੇ ਸੀਆ
ਕਹਿੰਦਾ ਜਦੋਂ ਤੁਸੀਂ ਜਾਓਗੇ ਉਦੋਂ ਤੁਹਾਡੇ ਤੋਂ ਲੇਖਾ ਮੰਗਿਆ ਜਾਣਾ ਘੜੀ ਘੜੀ ਦਾ ਲੇਖਾ ਮੰਗਣਾ ਉੱਥੇ ਹੁਣ ਜੇ ਹੁਣ ਨਹੀਂ ਜਪਿਆ ਤਾਂ ਮਗਰੋਂ ਕਿੱਥੇ ਜਪਿਆ ਜੇ ਹੁਣ ਨਹੀਂ ਮਾਤਾ ਆਉਣੀ ਤਾਂ ਫਿਰ ਕਦੋਂ ਆਉਣੀ ਅਬੂ ਨਾ ਮਾਤਾ ਸੋ ਕਬਹੂ ਨਾ ਮਾਤਾ ਜੇ ਹੁਣ ਨਹੀਂ ਮਹਾਰਾਜ ਦਾ ਬੱਚਾ ਨਾ ਹੁਣ ਨਹੀਂ ਮਾਤਾ ਆ ਰਹੀ ਸਭ ਪੜ੍ਹ ਕੇ ਅਤੇ ਫਿਰ ਕਦੋਂ ਆਉਣੀ ਫਿਰ ਇਹ ਨਹੀਂ ਵੀ ਉਹ ਲੈਣ ਵਾਲੇ ਆ ਕੇ ਖੜੇ ਨੇ ਮੂਹਰੇ ਸਭ ਨੂੰ ਜਾਣਾ ਪੈਣਾ ਇੱਥੇ ਜਿੰਨੇ ਦੇਖ ਲਓ ਭੈਣ ਭਰਾ ਆਪਾਂ ਸਾਰੇ ਬੈਠੇ ਹਾਂ ਸਭ ਨੂੰ ਜਾਣਾ ਪੈਣਾ ਮਰਨ ਲਿਖਾਏ ਮੰਡਲ ਮਹਿ ਆਏ ਇੱਥੇ ਪਹਿਲਾਂ ਲਿਖਿਆ ਜਾਂਦਾ ਤੁਹਾਡਾ ਜਾਣ ਦਾ ਸਮਾਂ ਅਤੇ ਫਿਰ ਤੁਸੀਂ ਸੰਸਾਰ ਦੇ ਉੱਤੇ ਆਉਂਦੇ ਹੋ ਪਰ ਜੇ ਕਦੇ ਸਾਧੂਆਂ ਦੀ ਸੰਗਤ ਹੋ ਜਾਵੇ ਤਾਂ ਖੇਡ ਵੱਡੀ ਵਰਤ ਜਾਂਦੀ ਬਾਬਾ ਨੰਦ ਸਿੰਘ ਕੋਲ ਅਲੱਗ ਅਲੱਗ ਰੂਹਾਂ ਆਉਂਦੀਆਂ ਰਹੀਆਂ ਬੇਅੰਤ ਬਖਸ਼ੀਸ਼ਾਂ ਲੈਂਦੇ ਰਹੇ ਇੱਕ ਬਾਬਾ ਜੀ ਕੋਲ ਇੱਕ ਕੀਰਤਨੀਆ ਆਇਆ ਬੜਾ ਪਿਆਰਾ ਕੀਰਤਨ ਕਰਦਾ ਸੂਰਦਾਸ ਸਾਹਿਬ ਬਾਬਾ ਕੇਹਰ ਸਿੰਘ ਨਾਮ ਆ ਉਹਨਾਂ ਦਾ ਬਾਬਾ ਕੇਹਰ ਸਿੰਘ ਨੂੰ ਆ ਕੇ ਬੇਨਤੀ ਕੀਤੀ ਬਾਬਾ ਜੀ ਵੀ ਮੈਨੂੰ ਦੱਸਿਆ ਕਿਸੇ ਨੇ ਵੀ ਜਿਹੜੀ ਮੇਰੀ ਉਮਰ ਆ ਨਾ ਜੀ ਉਹ ਸਿਰਫ ਅਤੇ ਸਿਰਫ 36 ਸਾਲ ਦੀ ਹੈਗੀ ਆ ਕੁਛ ਕਰੋ ਮੇਰਾ ਬਾਬਾ ਜੀ ਕਹਿੰਦੇ ਅੰਮ੍ਰਿਤ ਛੱਕ ਵੀ ਪਹਿਲਾਂ ਨੌਂ ਪਹਿਲਾਂ ਹੋਰ ਸੀ ਅਤੇ ਕੇਹਰ ਸਿੰਘ ਨੌਂ ਰੱਖਿਆ ਅਤੇ ਜਦੋਂ ਅੰਮ੍ਰਿਤ ਛਕਾ ਕੇ ਨੌਂ ਕੇਹਰ ਸਿੰਘ ਰੱਖਿਆ ਅਤੇ ਬਾਬਾ ਜੀ ਨੇ ਬਚਨ ਕੀਤਾ ਕਹਿੰਦਾ 36 ਦੂਣਾ ਕਹਿੰਦੇ ਜੀ 72 ਕਹਿੰਦੇ ਹੁਣ 72 ਸਾਲ ਦਾ ਹੋ ਕੇ ਮਰੇਗਾ ਜਾਂ ਤੇਰੀ ਉਮਰ ਤੇਰੀ ਗੁਰੂ ਨਾਨਕ ਨੇ ਦੁੱਗਣੀ ਕਰ ਦਿੱਤੀ ਅੱਜ ਖੇਡ ਵੱਡੀ ਵਰਤ ਜਾਂਦੀ ਹੈ ਪਰ ਗੁਰੂ ਵਾਲੇ ਬਣਨਾ ਪੈਂਦਾ ਸਾਰੇ ਕਰਮ ਬਦਲ ਜਾਂਦੇ ਆ ਸਿੱਖ ਹੋਵੇ ਰਹਿਤ ਸਹੀ ਰੱਖੇ ਮਰ ਅੰਮ੍ਰਿਤ ਵੇਲਾ ਸੰਭਾਲੇ ਅੱਖ ਮੈਲੀ ਨਾ ਕਰੇ ਕੰਨ ਮੈਲਾ ਨਾ ਕਰੇ ਜੀਵ ਮੈਲੀ ਨਾ ਕਰੇ ਪਰਾਏ ਇਸ ਸੰਗ ਨਾ ਕਰੇ ਦਾਸ ਗੁਰੂ ਸਾਹਿਬ ਦੇ ਪਿਆਰ ਵਿੱਚ ਕਹਿੰਦਾ ਕਿਸੇ ਚੀਜ਼ ਦਾ ਘਾਟਾ ਨਹੀਂ ਕਦੇ ਰਹਿ ਸਕਦਾ ਉਹਦੇ ਘਰ ਵਿੱਚ ਬਰਕਤਾਂ ਹੀ ਬਰਕਤਾਂ ਨੇ ਸੁੱਖ ਹੀ ਸੁੱਖ ਰਹਿਣਗੇ ਉਹ ਜਵਾਕਾਂ ਨੂੰ ਆ ਰਹੇ ਬੱਚਿਆਂ ਨੂੰ ਭੌਂ ਦੇ ਕੋਲੇ ਬਹਾ ਕੇ ਪੜ੍ਹਾਵੇ ਨਾ ਪੜ੍ਹਾਵੇ ਉਹਦੇ ਬੱਚੇ ਆਪੇ ਗੁਰੂ ਨਾਨਕ ਨੇ ਪੜ੍ਹਾ ਰਹੇ ਨੇ क्यों उन्हों मुंह आपका जो गुरु नानक चरणा वाले पासे करके रखना पैना एक बार फिर करो सरवण जी
लेखा रब मंगेसिया तू आहो केरे कामे
कहने उथे जाके लेखा पूछा जाना आयो सुनन पढ़न को बाणी आया तो इतने जपन सीगा ना कोई गुरु घर बनाया ना कोई सिख बनाया ना आप सिख बनया ना दसवंध किता ना कोई बंदगी जो सोचो साहब पुछणगे साध संगत सोच लवो की हालत बननी है उदो पुछणगे पुत्रा जपया सी जी समा नहीं लग्या की गल काहू बिहावे बाल पढ़ावत जी मैं तो आपके बच्चों भी पढ़ाउंदा रहा जी मैं कहना चंगे अफसर लग जाण कहने चल बे इधर काहू बिहावे लट संग नारी जी मेरे परिवार ने बड़ा प्यार से कहने चल भी नरकां च माल धन जो रहा भया पराया आज जिन्ना को जोड़ी जाने साढ़े नौ तो रहना नहीं बाबा नानक सिंह कहने असी सौ पाई हुई है सारा जीवन सूई दे नके जिनी जगह आपके नौ नहीं करवाने किधर भजे जाने आए सी वापस जाण वास्ते आए सी इत्थे सिर्फ लाहा लैणा उड़ जी जाने संसार विच संसार सानू ये खाई जांदा मनमुख खादे गुरमुख उभरे मनमुखां नू खाई जांदी है कहने महाराज फिर माया कहे जी है कहने जिन विण दन तां जग खाया बाबा नानक सिंह कहने सीगे कहने हले सोच लो माया दे दंद नहीं लगे बिना दंदा तो आए खाई जाती जे ते दंद लगे होने तुहाडी की हालत कर दें सानू जागना पैना पिछले 24 घंटे का हिसाब लिख के देखो भी जे असी हुणी गुरु नानक नू हिसाब देना पै जे तो किवें कमांगे महाराज असी आ चंगा काम किया तो निकल सकते पर वो सारे तुहाडे बाकी कामां तो पहला दात लैनी जरूरी है दाखला लैना जरूरी दाखला नहीं लिया सर्टिफिकेट ही है नहीं गा सरकारी नौकरी कितों लगनी है ਪਾਉਂਦੀ ਏ ਬੀ ਸੀ ਸਿੱਖ ਲਵੋ ਅਤੇ ਪਵਾਉਂਦੀ ਆ ਜਿੰਨੇ ਮਰਜ਼ੀ ਜਮ੍ਹਾਂ ਘਟਾਓ ਕਰਨੇ ਸਿੱਖ ਲਵੋ ਤੁਸੀਂ ਅਲਜਬਰੇ ਸਿੱਖ ਲਵੋ ਪਵਾਉਂਦੀ ਬਹੁਤ ਤੁਸੀਂ ਆ ਜਿੰਨੀ ਮਰਜ਼ੀ ਹਿਸਟਰੀ ਦੀ ਨੌਲੇਜ ਲੈ ਲਵੋ ਸਾਇੰਸ ਪੜ੍ਹ ਲਵੋ ਘਰ ਬਹਿ ਕੇ ਪਰ ਜਿੰਨਾ ਚਿਰ ਕਿਸੇ ਯੂਨੀਵਰਸਿਟੀ ਦਾ ਸਰਟੀਫਿਕੇਟ ਨਾ ਹੋਇਆ ਸਰਕਾਰੀ ਨੌਕਰੀ ਨਹੀਂ ਮਿਲਦੀ ਬਾਬਾ ਆਨੰਦ ਸਿੰਘ ਕਹਿੰਦੇ ਜਿੰਨਾ ਚਿਰ ਕਹਿੰਦੇ ਗੁਰੂ ਨਾਨਕ ਦੇ ਬਖਸ਼ੇ ਹੋਏ ਕਲਗੀਧਰ ਦਾ ਅੰਮ੍ਰਿਤ ਅਤੇ ਆ ਕਕਾਰ ਨਾ ਪਾਣੀ ਤੁਹਾਡੇ ਕੋਲ ਹੋਏ ਤਾਂ ਕਿਵੇਂ ਪਹੁੰਚੋਗੇ ਉਸ ਦਰ 'ਤੇ ਕਿਸੇ ਨੇ ਖੜ ਨਹੀਂ ਦੇਣਾ ਤੁਹਾਨੂੰ ਇਹ ਸਾਰਿਆਂ ਨਾਲੋਂ ਪਹਿਲਾਂ ਹੈਗਾ ਆਹੀ ਕਾਰਨ ਕਰਕੇ ਢਲਿਆਈ ਆਈ ਜਾਂਦੀ ਹੈ ਜਿਹੜੀ ਖੇਡ ਜਿਹੜੀ ਅਸਲੀ ਬਣਨੀ ਸੀ ਪੰਥ ਚੜ੍ਹਦੀ ਕਲਾ ਵਿੱਚ ਆਉਣਾ ਸੀ ਇਹੀ ਕਾਰਨ ਕਰਕੇ ਨਹੀਂ ਆਉਂਦਾ ਫਿਰ ਕਰੋ ਸਰਵਣ ਜੀ
ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ
ਕਹਿੰਦੇ ਤੂੰ ਕਿਹੜੇ ਕੰਮ ਵਾਸਤੇ ਆਇਆ ਸੀ ਤੂੰ ਯਾਦ ਕਰ ਉਹ ਯਾਦ ਕਰ ਬਾਬਾ ਫਰੀਦ ਜੀ ਕਹਿੰਦੇ ਤੇਰੇ ਤੋਂ ਖੜਾ ਹੁਣ ਤਾਂ ਤੂੰ ਖੁਦਾ ਤੇਰੇ ਤੋਂ ਰੱਬ ਤੇਰੇ ਤੋਂ ਸਾਹ ਮੰਗ ਰਿਹਾ ਜੀ
ਫਰੀਦਾ ਦਰ ਦਰਵਾਜ਼ਾ ਜਾਇ ਕੈ ਕਿਉਂ ਡਿੱਠੋ ਕੜੀਆ
ਇੱਕ ਦਿਨ ਸਮਾਂ ਬਣਿਆ ਮੁਕਲਸੀ ਰਾਜਾ ਸੀਗਾ ਬੜਾ ਉਹਨੇ ਜ਼ੁਲਮ ਮਚਾਇਆ ਬੜੇ ਲੋਕਾਂ ਨੂੰ ਕੁੱਟਮਾਰ ਕਰ ਰਿਹਾ ਜਿਹੜਾ ਕੋਈ ਲੰਘਦਾ ਉਹ ਸ਼ਹਿਰ ਦੇ ਵਿੱਚ ਦੀ ਜਿੱਥੇ ਕੁੱਟਮਾਰ ਵੀ ਕਰ ਰਿਹਾ ਅਤੇ ਉਹਨਾਂ ਤੋਂ ਜਬਰੀ ਕੰਮ ਵੀ ਕਰਾ ਰਿਹਾ ਮੋਕਲਾ ਸ਼ਹਿਰ ਵਸਾਈ ਬੈਠਾ ਬਾਬਾ ਫਰੀਦ ਜੀ ਜਦੋਂ ਉੱਥੇ ਗਏ ਤਾਂ ਰਾਜੇ ਦੇ ਉੱਥੇ ਬਹੁਤ ਵੱਡਾ ਘੜਿਆਲ ਲੱਗਿਆ ਹੋਇਆ ਸੀ ਬਸ ਇੱਕ ਦੋ ਮਿੰਟ 'ਚ ਸਮਾਪਤੀ ਹੋਣ ਵਾਲੀ ਸਾਧ ਸੰਗਤ ਜੀ ਅਤੇ ਉੱਥੇ ਬੜਾ ਵੱਡਾ ਘੜਿਆਲ ਲੱਗਿਆ ਹੋਇਆ ਹਰ ਘੜੀ ਤੋਂ ਬਾਅਦ ਉਸ ਘੜਿਆਲ ਦੇ ਉੱਤੇ ਇੱਕ ਬਹੁਤ ਵੱਡਾ ਹਥੌੜਾ ਮਾਰਦੇ ਨੇ ਜਦੋਂ ਉਹ ਘੰਟੇ ਦੀ ਆਵਾਜ਼ ਦੇਖ ਕੇ ਉਹਦੇ ਪੈਂਦੇ ਜਿਹੜੇ ਉਹ ਥੋੜੇ ਬਾਬਾ ਫਰੀਦ ਜੀ ਦਾ ਇੱਕਦਮ ਮਨ ਪੈਰ ਜਿਹੜੇ ਉੱਥੇ ਰੁਕ ਗਏ ਉਹਨੂੰ ਦੇਖਦੇ ਨੇ ਘੜਿਆਲ ਨੂੰ ਅਤੇ ਅੱਖਾਂ ਵਿੱਚ ਜਲ ਵਹਿ ਰਿਹਾ ਅਤੇ ਮੋਕਲ ਜਿਹੜਾ ਸੀਗਾ ਮੁਕਲਸ਼ੀ ਜਿਹੜਾ ਰਾਜਾ ਸੀਗਾ ਉਹਨੇ ਪੁੱਛਿਆ ਵੀ ਇਹ ਕੀ ਗੱਲ ਤੁਸੀਂ ਕਿਉਂ ਰੋਣ ਲੱਗੇ ਤੁਸੀਂ ਘੜਿਆਲ ਨੂੰ ਦੇਖ ਕੇ ਕਿਉਂ ਰੋ ਰਹੇ ਹੋ ਅਤੇ ਉਦੋਂ ਬਾਬਾ ਫਰੀਦ ਜੀ ਨੇ ਉਹ ਜਿਹੜਾ ਫਿਰ ਜਿਹੜਾ ਮੁਕਲਸ਼ੀ ਜਿਹੜਾ ਰਾਜਾ ਸੀਗਾ ਮੋਕਲਾ ਜਿਹੜਾ ਸ਼ਹਿਰ ਸੀਗਾ ਅਤੇ ਉਸ ਸ਼ਹਿਰ ਦਾ ਨਾਂ ਫਿਰ ਬਾਬਾ ਫਰੀਦ ਜੀ ਨਾਂ 'ਤੇ ਆਪ ਜੀ ਨੂੰ ਪਤਾ ਹੀ ਆ ਫਰੀਦਕੋਟ ਬਣਿਆ ਇਹ ਉਸ ਕਿਲ੍ਹੇ ਦੀ ਗੱਲ ਹੈ ਜਿੱਥੇ ਆਪ ਜੀ ਨੇ ਪਿਛਲੇ ਦਿਨ ਸੁਣੇ ਸੀ ਸਲੋਕ ਰੋਟੀ ਮੇਰੀ ਕਾਠ ਦੀ ਲਾਹਣ ਮੇਰੀ ਭੁੱਖ ਉੱਥੇ ਅੱਜ ਤੋਂ ਤਕਰੀਬਨ 70 ਸਾਲ ਪਹਿਲਾਂ ਤੱਕ ਵੀ ਲੱਕੜ ਦੀ ਜਿਹੜੀ ਰੋਟੀ ਬਾਬਾ ਫਰੀਦ ਜੀ ਆਪਣੇ ਮੂੰਹ 'ਚ ਚੱਬਿਆ ਕਰਦੇ ਪਾ ਕੇ ਭਾਵ ਭੁੱਖ ਨੂੰ ਦੂਰ ਕਰਨ ਵਾਸਤੇ ਮਨ ਨੂੰ ਹੌਸਲਾ ਦੇ ਦਿੰਦੇ ਉੱਥੇ ਰੱਸੀ ਵਿੱਚ ਪਾ ਕੇ ਬਾਹਰ ਲੌਂਕਿਆ ਹੁਣ ਵੀ ਉਹ ਕਿਲੇ ਦੇ ਵਿੱਚ ਰੋਟੀ ਪਈ ਬਾਬਾ ਫਰੀਦ ਜੀ ਦੀ ਜਿਵੇਂ ਬਾਬਾ ਫਰੀਦ ਜੀ ਨੇ ਸਲੋਕ ਉਚਾਰੇ, ਕਰੋ ਸਰਵਣ ਜੀ।
ਫਰੀਦਾ ਦਰ ਦਰਵਾਜ਼ਾ ਜਾਏ ਕਹਿ ਕਿਉਂ ਡਿੱਠੋ ਕੜੀਆ।
ਕਹਿੰਦੇ ਤੂੰ ਕਿਉਂ ਇਸ ਰਾਜੇ ਦੇ ਆਇਆ, ਤੂੰ ਹੁਣ ਕਿਉਂ ਇਹ ਘੜਿਆਲ ਨੂੰ ਦੇਖਿਆ, ਭਾਵ ਹੁਣ ਤੂੰ ਜੇ ਆਇਆ ਇਸ ਘਰ ਤੇ ਪਹੁੰਚਿਆ, ਅੱਜ ਘੜਿਆਲ ਤੁਸੀਂ ਦੇਖਿਆ, ਪਤਾ ਲੱਗ ਗਿਆ ਅਸੀਂ ਵਾਪਸ ਜਾਣਾ ਸੋਝੀ ਆਈ ਆ ਜੀ।
ਇਹੋ ਨਿਰਦੋਸਾਂ ਮਾਰੀਏ ਹਮ ਦੋਸਾਂ ਦਾ ਕਿਆ ਹਾਲ।
ਬਾਬਾ ਫਰੀਦ ਜੀ ਨੇ ਅੱਖਾਂ ਭਰੀਆਂ ਨੇ ਵਿਰਾਗ ਵਿੱਚ, ਕਹਿੰਦਾ ਇਹ ਤਾਂ ਨਿਰਦੋਸ਼ ਸੀਗਾ, ਇਹ ਤਾਂ ਸਿਰਫ ਸਮਾਂ ਹੀ ਦੱਸਦਾ ਨਾ ਵੀ ਆਹ ਸਮਾਂ ਆਉਂਦਾ, ਇਹਦੇ ਮਾਰ ਪੈਂਦੀ ਆ ਤੇ ਮੈਂ ਤਾਂ ਅੱਖਾਂ ਦੇ ਨਾਲ, ਮੂੰਹ ਦੇ ਨਾਲ, ਹੱਥਾਂ ਨਾਲ, ਪੈਰਾਂ ਨਾਲ ਬੇਅੰਤ ਪਾਪ ਕੀਤੇ ਨੇ, ਬੇਅੰਤ ਗਲਤੀਆਂ ਕੀਤੀਆਂ ਨੇ, ਇਹ ਨਿਰਦੋਸ਼ ਦੇ ਇੰਨੇ ਥੋੜੇ ਪੈਂਦੇ, ਹਰ ਘੜੀ ਮਾਰ ਪੈਂਦੀ ਹੈ, ਤੇ ਮੇਰੇ ਵਰਗੇ ਦੋਸ਼ੀ ਦਾ ਕੀ ਹਾਲ ਬਣੂ ਜਿਹਨੇ ਮਨ ਤੇ ਤਨ ਕਰਕੇ ਕਿੱਡੀਆਂ ਗਲਤੀਆਂ ਕੀਤੀਆਂ। ਕਿਸੇ ਸਰੀਰ ਨੂੰ ਦੇਖ ਲੈਂਦਾ ਤੇ ਮਿੰਟ 'ਚ ਉਹਨੂੰ ਸਕੈਨ ਕਰਨ ਬਹਿ ਜਾਂਦਾ, ਹਾਲਤ ਬਣਨੀ ਕੀ ਆ ਸਾਧ ਸੰਗਤ, ਇਹ ਜ਼ਰੂਰ ਸਾਨੂੰ ਸੋਚਣਾ ਪੈਣਾ ਜੀ।
ਘੜੀਏ ਘੜੀਏ ਮਾਰੀਏ ਪਹਿਰੀ ਲਹਿ ਸਜਾ।
ਕਹਿੰਦੇ ਹਰ ਘੜੀ ਮਾਰਿਆ ਜਾਊਗਾ, ਹਰ ਪਹਿਰ ਬਾਅਦ ਇਹਦੇ ਮਾਰ ਪਊਗੀ ਜਦੋਂ ਉੱਥੇ ਪਹੁੰਚੂਗਾ ਜੀ।
ਸੋ ਹੇੜਾ ਘੜਿਆਲ ਜਿਉ ਦੁਖੀ ਰਹਿਣ ਵਿਹਾਰ।
ਕਹਿੰਦੇ ਜਿਵੇਂ ਘੜਿਆਲ ਦੁਖੀ ਰਹਿੰਦਾ, ਮਾਰ ਪੈਂਦੀ ਰਹਿੰਦੀ ਹੈ, ਤੇ ਉਵੇਂ ਆਹੀ ਜਿਹੜੇ ਆਪਾਂ ਜੀ ਸਾਰੇ ਬੈਠੇ ਹਾਂ, ਸਾਨੂੰ ਵੀ ਸਾਧ ਸੰਗਤ ਮਾਰ ਪਊਗੀ, ਸਾਨੂੰ ਇਹ ਸਾਰਾ ਕੁਝ ਝੱਲਣਾ ਪੈਣਾ, ਸਾਨੂੰ ਜਾਗਣਾ ਪੈਣਾ, ਅੱਖਾਂ ਤੋਂ ਨਹੀਂ ਅੰਦਰਲੇ ਨੂੰ ਜਗਾਉਣਾ ਪੈਣਾ, ਕਿਹੜੇ ਕਾਰਜ ਵਾਸਤੇ ਆਏ ਸੀਗੇ, ਹਾਲੇ ਤੱਕ ਸਾਡੇ ਕੋਈ ਗੁਰੂ ਹੀ ਨਹੀਂ ਸਾਨੂੰ ਮਿਲਿਆ, ਹਾਲੇ ਤੱਕ ਅਸੀਂ ਗੁਰੂ ਨਹੀਂ ਧਾਰਿਆ, ਪਹਿਲਾਂ ਗੁਰੂ ਧਾਰਨਾ, ਫਿਰ ਬੰਦਗੀ ਕਰਨੀ, ਅਭਿਆਸ ਕਰਨਾ, ਫਿਰ ਆਪ ਨਹੀਂ ਬੇਅੰਤ ਜੀਆਂ ਨੂੰ ਜੋੜਨਾ ਵੀ ਆ, ਉਹ ਸਾਡਾ ਫਰਜ਼ ਹੈ, ਉਹ ਸਾਡੇ ਭੈਣ ਭਰਾ ਨੇ ਆਪ ਵੀ, ਅਤੇ ਪਹਿਲਾਂ ਆਪ ਔਰਨ ਕੋ ਉਪਦੇਸ਼ਤ ਹੈ ਪਸਤੋਹੇ ਪ੍ਰਬੋਧ ਨਾ ਲਾਗੋ, ਦਸਵੇਂ ਪਾਤਸ਼ਾਹ ਦਸਵੇਂ ਗ੍ਰੰਥ ਵਿੱਚ ਕਹਿੰਦੇ ਨੇ, ਅਤੇ ਆਪ ਪਹਿਲਾਂ ਜੀਵਨ ਸਵਾਰਨਾ, ਆਪ ਸਵਾਰੇ ਮੈਂ ਮਿਲਾ, ਮੈਂ ਮਿਲਿਆ ਸੁੱਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਕਹਿੰਦੇ ਸਾਰਾ ਸੰਸਾਰ ਪੌੜੀ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁੱਛਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਏ ਖਰਚਰ ਹੁੰਦਾ। ਇਹ ਇਹੋ ਜਿਹੀ ਖੇਡ ਵਰਤਾ ਦਿੰਦੇ ਆ ਕਿ ਤੁਸੀਂ ਜਿਵੇਂ ਮਰਜ਼ੀ ਖਾਵੋ ਖਰਚੋ, ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ, ਤੁਸੀਂ ਜਿੰਨਾ ਮਰਜ਼ੀ ਕਰੀ ਚੱਲੋ। ਕਹਿੰਦੇ ਫਿਰ ਕੀ ਹੋਊਗਾ, ਕਹਿੰਦੇ ਇਹ ਵੈਰੀ ਮਿੱਤਰ ਸਭ ਕੀਤੇ ਆ, ਨਾ ਹੀ ਮੰਗੇ ਮੰਦਾ। ਕਹਿੰਦੇ ਜਿਹੜੇ ਤੁਹਾਡੇ ਵੈਰੀ ਨੇ, ਇਹਨਾਂ ਨੂੰ ਤੁਹਾਡੇ ਮਿੱਤਰ ਬਣਾ ਦੂਗਾ, ਤੁਹਾਡਾ ਮਾੜਾ ਨਹੀਂ ਮੰਗਣਗੇ। ਇਹੋ ਜਿਹੀ ਖੇਡ ਮਹਾਰਾਜ ਦੇ ਘਰ ਵਿੱਚ ਬਖਸ਼ਿਸ਼ ਮਿਲਦੀ ਹੈ, ਜੇ ਆਪਾਂ ਇਹ ਸਾਰੀਆਂ ਚਾਹੁੰਦੇ ਹਾਂ, ਚਾਹੁੰਦੇ ਸਾਡਾ ਲੋਕ ਵੀ ਚੰਗਾ ਹੋ ਜਾਏ ਅਤੇ ਪਰਲੋਕ ਵੀ। ਪਹਿਲੀ ਖੇਡ ਸਾਨੂੰ ਗੁਰੂ ਨਾਨਕ ਦੇ ਚਰਨਾਂ ਨੂੰ ਲੱਗਣਾ ਪੈਣਾ। ਮਹਾਰਾਜ ਦਾ 550 ਸਾਲਾਂ ਵੀ ਆ ਰਿਹਾ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਨੂੰ ਪ੍ਰਭਾਤ ਫੇਰੀ ਸਵੇਰੇ ਕੱਢਣ ਦੀ, ਸਨਿਚਰਵਾਰ ਦੀ ਪਰਮਿਸ਼ਨ ਵੀ ਮਿਲ ਗਈ ਹੈ। ਜਦੋਂ ਤੱਕ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਨਵੰਬਰ ਦੇ ਵਿੱਚ, ਉਦੋਂ ਤੱਕ ਤਕਰੀਬਨ ਆਉਂਦੇ 2 ਕੁ ਹਫ਼ਤਿਆਂ ਤੱਕ ਆਪਾਂ ਅਨਾਊਂਸ ਕਰਾਂਗੇ, ਅਤੇ ਤਿਆਰੀ ਚੱਲ ਰਹੀ ਹੈ। ਫਿਰ ਹਰ ਰੋਜ਼ ਸਵੇਰੇ 6 ਵਜੇ ਇੱਥੋਂ ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀ ਨਿਕਲਿਆ ਕਰੂਗੀ। ਆਪ ਜੀ ਵੀ ਜ਼ਰੂਰ ਆਇਓ ਕਿ ਆ ਕੇ ਅਸੀਂ ਗੁਰੂ ਨਾਨਕ ਮਹਾਰਾਜ ਦਾ 550 ਸਾਲਾ ਹੁਣ ਤੋਂ ਹੀ ਮਨਾਉਣਾ ਸ਼ੁਰੂ ਕਰੀਏ। ਕਿਸੇ ਨੇ ਸਵਾਲ ਕੀਤਾ ਸੀ ਨਾਨਕ ਸਾਹਿਬ ਪੂਰਨਮਾਸ਼ੀ ਕਿਉਂ ਮਨਾਉਂਦੇ, ਅਤੇ ਬਾਬਾ ਨਾਨਕ ਸਿੰਘ ਦਾ ਵਚਨ ਵੀ ਕਹਿੰਦੇ ਅਸੀਂ ਕਹਿੰਦੇ 12 ਮਹੀਨੇ ਜਦੋਂ ਉਹ ਸਾਲ ਦੇ ਨੇ, ਇੱਕ ਮਹੀਨੇ ਕੱਤਕ ਦੀ ਪੂਰਨਮਾਸ਼ੀ ਨੂੰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੋਇਆ ਸੀ, ਅਤੇ ਬਾਕੀ 11 ਮਹੀਨੇ ਅਸੀਂ ਉਡੀਕ ਵਿੱਚ ਅਸੀਂ ਮਨਾਉਂਦੇ ਹਾਂ ਵੀ ਮਹਾਰਾਜ ਤੁਹਾਡਾ ਆਗਮਨ ਹੋਣਾ। ਅਸੀਂ ਇਉਂ ਕਰਕੇ ਅਸੀਂ ਆਉਂਦੇ 2 ਹਫ਼ਤਿਆਂ ਤੱਕ ਸ਼ੁਰੂ ਕਰਾਂਗੇ, ਅਤੇ ਆਪਾਂ ਹਰ ਰੋਜ਼ ਸਨਿਚਰਵਾਰ ਨੂੰ ਸਵੇਰੇ ਆਪਾਂ ਅੱਜ ਇੱਥੋਂ ਪ੍ਰਭਾਤ ਫੇਰੀ ਕੱਢਿਆ ਕਰਨੀ ਹੈ। ਸਾਰੀ ਸੰਗਤ ਚਰਨਾਂ 'ਚ ਬੇਨਤੀ ਹੈ, ਭਵਾਂ ਦੀ ਮੀਂਹ ਹੋਵੇ ਕੁਛ ਹੋਵੇ, ਜੇ ਅੱਜ ਇੱਥੇ ਮੀਂਹ ਨਾ ਭੇਜਾਂਗੇ ਤਾਂ ਗੁਰੂ ਨਾਨਕ ਦੇ ਫਿਰ ਵੀ ਖੁਸ਼ੀ ਮਿਲਣੀ। ਭੇਜੋ ਸਿੱਜੋ ਕੰਬਲੀ ਆਦਿ, ਆਪ ਜੀ ਪਿਛਲੇ ਦਿਨ ਸੁਣ ਕੇ ਹਟੇ ਸਲੋਕਾਂ ਦੇ, ਉੱਥੇ ਉਹਨਾਂ ਰੁਕਦਾ ਹੀ ਨਹੀਂ, ਅੱਲੋ ਵਿਰਸ ਮੇਂ ਹੋ, ਕਹਿੰਦਾ ਜਿੰਨਾ ਮਰਜ਼ੀ ਮੀਂਹ ਪੈ ਜਾਏ ਪਰਮਾਤਮਾ ਕੰਨਿਓ, ਰਹਾਂ ਤਾਂ ਟੁੱਟੇ ਨੇਹੋਂ, ਟੁੱਟ ਜਾਣਾ ਪਿਆਰ, ਟੁੱਟ ਜਾਣਾ ਉਹਨਾਂ। ਬੇਨਤੀ ਇਹ ਹੈ ਵੀ ਆਪਾਂ ਕਿਤੇ ਵੀ ਪਿਆਰ ਤੋੜਨਾ ਨਹੀਂ, ਮਹਾਰਾਜ ਨੇ ਜੁੜਨਾ ਹੈ, ਆਪਾਂ ਸਾਰਿਆਂ ਨੇ ਤਨੋ ਮਨੋ ਤੁਹਾਨੂੰ ਮਹਾਰਾਜ ਚਰਨਾਂ ਦੀ ਸੇਵਾ, ਮਹਾਰਾਜ ਦੀ ਖੁਸ਼ੀ ਲੈਣੀ ਆ ਜੀ, ਅਤੇ ਨਾਲ ਜਿਹੜੇ ਵਿਚਾਰ ਕਰਦੇ ਹਾਂ ਤਾਂ ਦੱਸ ਤੋਂ ਇੱਕ ਨਹੀਂ, ਬੇਅੰਤ ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਕੌੜੇ ਬੋਲ ਨਿਕਲੇ ਨੇ, ਅਤੇ ਸਮਾਂ ਵੀ ਥੋੜ੍ਹਾ ਉੱਪਰ ਹੋ ਗਿਆ, ਦੱਸ ਉਹਦੀ ਵੀ ਸਾਰੇ ਸੰਗਤ ਦੇ ਚਰਨਾਂ ਨੂੰ ਦਾੜਾ 'ਤੇ ਮੱਥਾ ਲਾ ਕੇ ਮਾਫ਼ੀ ਮੰਗਦਾ। ਜਿਹੜੇ ਚੰਗੇ ਸਨ ਉਹ ਜਿਹੜੇ ਸਾਰੇ ਬਚਨ ਗੁਰੂ ਸਾਹਿਬ ਦੇ ਅਤੇ ਗੁਰੂ ਸਾਹਿਬ ਦੇ ਪਿਆਰਿਆਂ ਦੇ ਸਨ, ਆਪ ਜੀ ਨੇ ਬੇਨਤੀ ਆਪ ਚਰਨਾਂ 'ਚ ਆਪ ਜੀ ਜ਼ਰੂਰ ਆਪਦੇ ਹਿਰਦੇ 'ਚ ਕਮਾਉਣੇ ਨੇ, ਮਹਾਰਾਜ ਦੇ ਨਾਲ ਜੁੜਨਾ, ਕਿਉਂ ਮਾਨਵ ਕੀ ਟੇਕ ਬਿਰਥੀ ਸਭ ਜਾਣ, ਦੇਵਣ ਕੋ ਇੱਕ ਭਗਵਾਨ, ਮਹਾਰਾਜ ਦੇ ਨਾਲ ਮਹਾਰਾਜ ਦੇ ਸਿੱਖ ਬਣਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਬੇਨਤੀ ਹੈ ਜਿਹੜੀ ਬੀਬੀਆਂ ਸੈਂਥੀਆਂ ਵੀ ਲੈਂਦੀਆਂ ਨੇ, ਅਤੇ ਉਹਨਾਂ ਨੇ ਜਲ ਪਾਣੀ ਛੱਕ ਕੇ ਅਤੇ ਆਪਦੇ ਅੰਦਰ ਜਾ ਕੇ ਸੈਂਥੀਆ ਲੈਣੀ ਹੈ, ਅਤੇ ਜਿਹੜੀ ਬੀਬੀਆਂ ਨੇ ਹਾਲੇ ਤੱਕ ਨਹੀਂ ਸੈਂਥੀਆ ਸ਼ੁਰੂ ਕੀਤੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਜ਼ਰੂਰ ਸੈਂਥਿਆ ਲਵੋ, ਕਿ ਗੁਰਬਾਣੀ ਪੜ੍ਹਨ ਦਾ ਗੁਰਬਾਣੀ ਨੂੰ ਸਮਝਣ ਦਾ ਨਾਲ ਨਾਲ ਗੁਰਮੁਖ ਪਿਆਰੇ ਗਿਆਨੀ ਗੁਰਲਾਲ ਸਿੰਘ ਹੁਣੀ ਅਰਥ ਵੀ ਦੱਸਦੇ ਨੇ ਅਤੇ ਰਸ ਵੱਖਰਾ ਹੀ ਬਣ ਜਾਂਦਾ ਅਤੇ ਨਹੀਂ ਤਾਂ ਤੁਹਾਨੂੰ ਪਤਾ ਆਪਾਂ ਗੁਰਬਾਣੀ ਪੜ੍ਹਦੇ ਹਾਂ ਜਦੋਂ ਗੁਰਬਾਣੀ ਦੇ ਉਚਾਰਨ ਸ਼ੁੱਧ ਨਹੀਂ ਕਰਦੇ ਅਤੇ ਅਰਥਾਂ ਦੇ ਅਨਰਥ ਬਣ ਜਾਂਦੇ ਨੇ ਅਤੇ ਸਾਰੇ ਗੁਰਮੁਖ ਵੀਰਾਂ ਨੂੰ ਵੀ ਬੇਨਤੀ ਹੈ ਬਜ਼ੁਰਗਾਂ ਨੂੰ ਵੀ ਕਿ ਰੋਜ਼ ਸੰਥਿਆ ਇੱਥੇ ਕਲਾਸਾਂ ਚੱਲਦੀਆਂ ਨੇ ਅਤੇ ਜਾਂਦੇ ਹੋਏ ਗੁਰਮੁਖ ਪਿਆਰਿਆਂ ਨੂੰ ਮਿਲ ਕੇ ਜਾਓ ਆਪ ਜੀ ਜ਼ਰੂਰ ਆਪਦਾ ਨਾਂ ਲਿਖਾਓ ਸੰਥਿਆ ਅਤੇ ਕਥਾ ਦੀਆਂ ਕਲਾਸਾਂ ਜੁਆਇਨ ਕਰੋ ਜਿਹੜੇ ਬੱਚੇ ਕੀਰਤਨ ਸਿੱਖਣਾ ਚਾਹੁੰਦੇ ਵੀਰਵਾਰ ਨੂੰ ਕੀਰਤਨ ਸਿਖਾਏ ਜਾਂਦੇ ਉਹ ਵੀ ਜ਼ਰੂਰ ਸਿੱਖਣ ਕਿਉਂ ਆਪਾਂ ਜਿਹੜਾ ਪੰਥ ਚੜ੍ਹਦੀ ਕਲਾ ਵਿੱਚ ਆਵੇ ਆਉਣ ਵਾਲੀ ਪੀੜ੍ਹੀਆਂ ਤੱਕ ਸਿੱਖੀ ਆ ਜਿਹੜੇ ਮਹਾਰਾਜ ਘਰ ਦਾ ਸਿਧਾਂਤ ਗਾਂਹ ਚੱਲਦਾ ਰਹੇ ਨਹੀਂ ਤਾਂ ਕਈ ਵਾਰ ਕਿਸੇ ਦੇ ਇੰਟਰਨੈਟ 'ਤੇ ਪਾਏ ਕੋਈ ਇੱਕ ਪੰਕਤੀ ਅਸੀਂ ਪੜ੍ਹ ਕੇ ਐਵੇਂ ਕੁਰਾਏ ਪੈ ਜਾਂਦੇ ਹਾਂ ਸਾਨੂੰ ਸ਼ੰਕੇ ਪੈ ਜਾਂਦੇ ਸਾਨੂੰ ਆਪ ਪੜ੍ਹਨਾ ਚਾਹੀਦਾ ਅਤੇ ਬਚਣਾ ਚਾਹੀਦਾ ਕਿਉਂ ਪਿਓ ਕਿ ਜਿਹੜੀ ਇਹ ਮਹਾਰਾਜ ਨੇ ਸਾਨੂੰ ਜਿਹੜੀ ਬਖਸ਼ੀ ਬਾਣੀ ਦਿੱਤੀ ਹੈ ਸਾਨੂੰ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਅਸੀਂ ਆਪਦੇ ਪਿਓ ਅਤੇ ਦਾਦਿਆਂ ਨਾਲ ਬਖਸ਼ਿਆ ਖਜ਼ਾਨਾ ਖੋਲ ਕੇ ਦੇਖੀਏ ਤਾਂ ਮੇਰੇ ਮਨ ਭਇਆ ਨਿਧਾਨਾ ਤਾਂ ਸਾਡੇ ਹਿਰਦੇ ਵਿੱਚ